ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨ ਕੀਤੀ ਸੋ ਮੰਨਣ, ਉਹ ਸਾਲ ਜਵਾਹੇ ਸਾਲੇ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੇ। ਜਿਨ ਕੀਤੀ ਸੋ ਮੰਨਣ, ਉਹ ਸਾਲ ਜਵਾਹੇ ਸਾਲੇ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਸਤਿਗੁਰ ਆਖੈ ਸੱਚਾ ਕਰੇ, ਤਾਂ ਬਾਤ ਹੋਵੇ ਦਰਹਾਲੇ। ਗੁਰ ਅੰਗਦ ਦੀ ਦੋਹੀ ਫਿਰੀ, ਸਚ ਕਰਤਾ ਬੰਧ ਬਹਾਲੇ। ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ ਸੈ ਡਾਲੇ। ਦਰ ਸੇਵੇ ਉਮਤ ਖੜੀ, ਮਸਤਲ ਲੈ ਹੋਏ ਜੰਗਾਲੇ। ਦਰ ਦਰਵੀਸ ਖਸਾਮਦ, ਨਾਏ ਸੱਚਾ ਬਾਣੀ ਲਾਲੇ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਸ਼ਾਹ ਪਦਰਾਲੇ। ਲੰਗਰ ਦੌਲਤ ਵੰਡੀ ਐ, ਰਸ ਅੰਮ੍ਰਿਤ ਖੀਰ ਕਹਿਆਲੇ। ਗੁਰਸਿੱਖਾਂ ਕੇ ਮੁਖ ਉਜਲੇ, ਮਨਮੁਖਤੀ ਪਰਾਲੇ। ਪੈ ਕਬੂਲ ਖਸਮ ਨਾਲ, ਜਾਂ ਕਹਾਲ ਮਰਦੀ ਕਾਲੇ। ਮਾਤਾ ਖੀ ਵੀ ਸੋਹ ਸੋਏ, ਜਿਨ ਗੋਏ ਉਠਾਲੇ। ਪੈ ਕਬੂਲ ਖਸਮ ਨਾਲ, ਜਾਂ ਕਹਾਲ ਮਰਦੀ ਕਾਲੇ। ਮਾਤਾ ਖੀ ਵੀ ਸੋਹ ਸੋਏ, ਜਿਨ ਗੋਏ ਉਠਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਕੀ ਫਤਿਹ। ਮਹਾਰਾਜ ਸਾਹਿਬ ਜੀ ਦੀ ਅਪਾਰ ਖਾਲਸਾ ਗੁਰੂ ਕੀਆਂ ਸਾਜੀਆਂ ਸਾਜੀਆਂ ਹਾਜ਼ਰੀ ਮਹਾਰਾਜ ਸਾਹਿਬ ਜਨਮ ਆਪਣੇ ਸਮੇਂ ਨੂੰ ਸਫਲਾ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਦਰਬਾਰ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ ਉਪਰੰਤ ਪੰਜ ਬਾਣੀਆਂ ਦੇ ਨਿਤਨੇਮ ਹੋਏ। ਗੁਰਮੁਖਾਂ ਪਿਆਰਿਆਂ ਤੋਂ ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਸਮੇਤ ਸ਼ਬਦਾਂ ਦੇ ਸਰਵਣ ਕੀਤੇ ਹਨ। ਕੜੀ ਵਾਰ ਗੁਰਬਾਣੀ ਦੀ ਕਥਾ ਜੋ ਗੁਰੂ ਘਰ ਵਿਚ ਪ੍ਰਾਰੰਭ ਹੈ, ਬਾਬੇ ਸੱਤੇ ਤੇ ਬਲਵੰਡੇ ਦੀ ਵਾਰ ਜੋ ਰਾਮਕਲੀ ਰਾਗ ਵਿਚ ਪਾਤਸ਼ਾਹ ਜੀ ਸਤਿਗੁਰੂ ਪ੍ਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜੇ ਚਾੜੀ ਹੈ, ਉਸ ਦੀਆਂ ਦੋ ਪੌੜੀਆਂ ਦੀ ਵਿਚਾਰ ਸਤਿਸੰਗਤ ਜੀ ਪਹਿਲਾਂ ਆਪਾਂ ਕੀਤੀ ਹੈ। ਤੀਸਰੀ ਪੌੜੀ ਦਾ ਪਾਠ ਗੁਰਮੁਖਾਂ ਤੋਂ ਆਪ ਜੀ ਸਰਵਣ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਸਤਿਸੰਗਤ ਜੀ ਮਹਾਰਾਜ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਆਪਾਂ ਨੂੰ ਸਮਝ ਰੱਖਣਾ ਚਾਹੀਦਾ ਸਦਾ ਵਾਸਤੇ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਗੁਰਮੁਖ ਮਨੁੱਖਾ ਜਨਮ ਦਾ ਇਹੀ ਲਾਹਾ ਹੈ ਭਾਈ ਉਸ ਗੋਬਿੰਦ ਦਾ ਭਜਨ ਕੀਤਾ ਜਾਵੇ ਜਿੰਨਾ ਵੀ ਆਪਾਂ ਕਰ ਸਕਦੇ। ਕਿਤੇ ਭੁੱਲ ਨਾ ਜਾਈਏ ਵੀ ਕਿਸ ਵਾਸਤੇ ਸੰਸਾਰ ਤੇ ਆਏ ਆ। ਮਹਾਰਾਜ ਜੀ ਨੇ ਬਚਨ ਕੀਤੇ, ਭਜੋ ਗੋਬਿੰਦ ਭੂਲ ਮਤ ਜਾਹੋ, ਪਤਾ ਭੁੱਲ ਜਾਓ ਤੁਸੀਂ ਵੀ ਕਿਸ ਕੰਮ ਲਈ ਆਏ ਜੇ। ਗੋਬਿੰਦ ਦਾ ਭਜਨ ਕਰਨ ਲਈ ਆਏ ਆ, ਉਹ ਭਜਨ ਕਰੋ। ਮਾਨਸ ਜਨਮ ਕਾ ਇਹੀ ਲਾਹੋ, ਕਹਿੰਦੇ ਮਨੁੱਖਾ ਜਨਮ ਦਾ ਇਹੀ ਲਾਹਾ, ਜਿੰਨਾ ਲੈ ਲਿਆ ਕਿਸੇ ਨੇ ਉਹਨਾਂ ਹੀ ਸਫਲਾ ਕਰ ਲਿਆ। ਪਰ ਇਹ ਵੀ ਸਤਸੰਗ ਜੀ ਦਾਤ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਪਰਮਾਤਮਾ ਦੇ ਨਾਮ ਤੇ ਜਪਣ ਵਾਲੀ, ਸਤਸੰਗਤ ਕਰਨ ਵਾਲੀ, ਗੁਰੂ ਸਾਹਿਬ ਜੀ ਦੇ ਚਰਨਾਂ ਚ ਸਰਦਾ ਭਾਵਨਾ ਵਾਲੀ, ਮਹਾਰਾਜ ਜੀ ਦੇ ਤਾਂ ਸਤਸੰਗ ਜੀ ਭੰਡਾਰੇ ਭਰੇ ਹੀ ਨੇ ਭਗਤੀ ਦੇ, ਪਰ ਸਾਰੇ ਉਸ ਭਗਤੀ ਤੋਂ ਭੰਡਾਰਿਆਂ ਤੋਂ ਲਾਹਾ ਨਹੀਂ ਲੈ ਸਕਦੇ। ਗੁਰੂ ਸਾਹਿਬ ਜੀ ਦੇ ਬਚਨ ਹਨ, ਹਰ ਹਰ ਭਗਤ ਭਰੇ ਭੰਡਾਰਾ, ਗੁਰਮੁਖ ਰਾਮ ਕਰੇ ਨਿਸਤਾਰਾ। ਮਹਾਰਾਜ ਜੀ ਦੇ ਤਾਂ ਭਗਤੀ ਦੇ ਭੰਡਾਰੇ ਭਰੇ ਪਏ ਨੇ ਭਾਈ। ਕੋਈ ਗੁਰਮੁਖ ਮੁਖੀ ਗੁਰੂ ਤੋਂ ਸਤਸੰਗ ਜੀ ਨਾਮ ਦੀ ਦਾਤ ਲੈ ਕੇ ਜੇ ਜਪੇ ਤੇ ਸੁੱਤੇ ਸਿਰ ਦੀ ਮਹਾਰਾਜ ਜੀ ਸਤਸੰਗ ਜੀ ਉਸ ਨੂੰ ਸੰਸਾਰ ਸਮੁੰਦਰ ਤੋਂ ਬਾਹਰ ਉਤਾਰ ਦਿੰਦੇ। ਜਿਸਨੂੰ ਕਿਰਪਾ ਕਰੇ ਮੇਰਾ ਸਵਾਮੀ, ਸੋ ਹਰ ਕੇ ਗੁਣ ਗਾਵੇ। ਜਿਸ ਉੱਤੇ ਮਹਾਰਾਜ ਜੀ ਕਹਿੰਦੇ ਕਿਰਪਾ ਕਰਨ ਮੇਰਾ ਸਵਾਮੀ, ਮੇਰਾ ਮਾਲਕ ਕਿਰਪਾ ਕਰੇ, ਹਰੀ ਦੇ ਗੁਣ ਉਹੀ ਗਾ ਸਕਦਾ। ਆਪਾਂ ਨੂੰ ਸੁਭਾਗਾ ਸਮਾਂ ਸਤਸੰਗ ਜੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਆ ਹੈ ਹਰੀ ਦੇ ਗੁਣ ਗਾਉਣ ਦਾ, ਸਰਵਣ ਕਰਨ ਦਾ। ਸੋ ਮਨਾਂ ਦੀਆਂ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਰਦਾ ਭਾਵਨਾ ਨਾਲ ਇਹ ਬਾਬੇ ਸੱਤੇ ਤੇ ਬਲਵੰਡੇ ਦੀ ਸਾਧ ਸੰਗਤ ਜੀ ਵਾਰ ਜਿਹੜੀਆਂ ਪੌੜੀਆਂ ਉਹਨਾਂ ਨੇ ਅੱਠ ਉਚਾਰਨ ਕੀਤੀਆਂ, ਪੰਜ ਬਾਬੇ ਬਲਵੰਡੇ ਨੇ ਤੇ ਪੰਜ ਸਾਧ ਸੰਗਤ ਜੀ ਭਾਈ ਸੱਤੇ ਨੇ। ਦੇਖੋ ਸੋ ਤਿੰਨ ਭਾਈ ਸੱਤੇ ਨੇ, ਅੱਠ ਸਾਰੀਆਂ ਹਨ ਤੇ ਉਹੀ ਨੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਕਦੀ ਮਹਾਰਾਜ ਨੇ ਆਖਿਆ ਸੀ ਇਹ ਤਾਂ ਫਿੱਟ ਗਏ ਹਨ ਤੇ ਸੰਗਤਾਂ ਮੂੰਹ ਨਹੀਂ ਸਨ ਲਾਉਂਦੀਆਂ, ਸਰੀਰ ਵੀ ਸਾਧ ਸੰਗਤ ਜੀ ਰੋਗੀ ਹੋ ਗਿਆ ਸੀ, ਪਰ ਜਦੋਂ ਪੰਜਵੇਂ ਪਾਤਸ਼ਾਹ ਜੀ ਮੇਰਾ ਦੇ ਘਰ ਚ ਆ ਕੇ ਇਹਨਾਂ ਨੂੰ ਬਖਸ਼ਦੇ ਹਨ ਤੇ ਇੱਕ ਕਿਰਪਾ ਦ੍ਰਿਸ਼ਟੀ ਕਰਕੇ ਇਹਨਾਂ ਨੂੰ ਬਾਣੀ ਉਚਾਰਨ ਜੋਗੇ ਕਰ ਦਿੱਤਾ, ਇੰਨਾ ਕੀ ਨਹੀਂ ਬਖਸ਼ਿਆ ਵੀ ਚਲੋ ਤੁਹਾਡੇ ਸਰੀਰ ਦਾ ਰੋਗ ਦੂਰ ਕਰ ਦਿੱਤਾ ਜਾਂ ਜਾਓ ਤੁਹਾਨੂੰ ਪਰਲੋਕ ਵਿੱਚ ਵੀ ਮਾਫੀ ਮਿਲ ਜਾਵੇਗੀ। ਜਦੋਂ ਮਨੋ ਤਨੋ ਪਛਤਾਵਾ ਕਰਕੇ ਸਾਧ ਸੰਗਤ ਜੀ ਇਹਨਾਂ ਨੇ ਮਹਾਰਾਜ ਦੇ ਚਰਨ ਫੜਦੇ ਤੇ ਸਤਿਗੁਰਾਂ ਨੇ ਸਾਧ ਸੰਗਤ ਜੀ ਫਿਰ ਫੇਰ ਕੀਤੀ ਐਸੀ ਕਿ ਉਹੀ ਲੋਕ ਜਿਹੜੇ ਕਦੀ ਆਕੀ ਹੋ ਗਏ ਸਨ ਹੁਣ ਗੁਰਬਾਣੀ ਉਚਾਰਨ ਲੱਗ ਪਏ। ਇਹਨਾਂ ਦੀ ਡਿਊਟੀ ਕੀਰਤਨ ਕਰਨ ਦੀ ਸੀ, ਪਰ ਜਦੋਂ ਮਹਾਰਾਜ ਸਾਹਿਬ ਜੀ ਨੇ ਆਖਿਆ ਕਰੋ ਸਿਫਤ ਤੇ ਵੇਖਿਆ ਇਹਨਾਂ ਵੱਲੇ ਸਾਧ ਸੰਗਤ ਜੀ ਮਿਹਰ ਦੀ ਨਜ਼ਰ ਨਾਲ ਤੇ ਫਿਰ ਬਾਣੀ ਖੁਰੀ ਇਹਨਾਂ ਨੂੰ। ਫਿਰ ਇਹਨਾਂ ਨੇ ਮਹਾਰਾਜ ਦੇ ਸਾਹਮਣੇ ਬੈਠ ਕੇ ਸਾਧ ਸੰਗਤ ਜੀ ਆਪਣੇ ਕੀਤੇ ਤੇ ਪਛਤਾਵਾ ਵੀ ਇਹਨਾਂ ਪੌੜੀਆਂ ਵਿੱਚ ਹੀ ਕੀਤਾ। ਅਖੀਰ ਤੇ ਜਾ ਕੇ ਇਹ ਆਪਣੀ ਕੀਤੀ ਤੇ ਵੀ ਪਛਤਾਵਾ ਕਰਨਗੇ ਵੀ ਉਹ ਤਾਂ ਪਰਮੇਸ਼ਰ ਰੂਪ ਸਨ ਅਸੀਂ ਕਾਹਨੂੰ ਭੁੱਲ ਗਏ, ਪਰ ਫਿਰ ਖੁਸ਼ ਵੀ ਨੇ ਵੀ ਸਾਨੂੰ ਮਹਾਰਾਜ ਨੇ ਬਖਸ਼ ਦਿੱਤਾ ਤੇ ਇੰਨਾ ਹੀ ਇਕੱਲਾ ਬਖਸ਼ਿਆ ਹੀ ਨਾ ਸਾਧ ਸੰਗਤ ਜੀ, ਫਿਰ ਏਡੀ ਉੱਚੀ ਪਦਵੀ ਦੇ ਦਿੱਤੀ ਬਈ ਇਹਨਾਂ ਨੂੰ ਬਾਣੀ ਫੋਰਾਈ। ਫਿਰ ਉਸ ਬਾਣੀ ਨੂੰ ਮਹਾਰਾਜ ਨੇ ਆਪਣੀ ਬਾਣੀ ਦੇ ਨਾਲ ਭੇਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਚੜਾ ਦਿੱਤਾ ਤੇ ਸਦਾ ਲਈ ਸਾਧ ਸੰਗਤ ਜੀ ਇਹਨਾਂ ਨੂੰ ਅਮਰ ਕਰ ਦਿੱਤਾ। ਉਵੇਂ ਇੰਨੀ ਕਰਾਮਤ ਇਹਨਾਂ ਦੋਵਾਂ ਉੱਤੇ ਸਾਧ ਸੰਗਤ ਜੀ ਹੋ ਗਈ ਸੀ। ਬਾਅਦ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਦਰਬਾਰ ਵਿੱਚ ਸਦਾ ਫਿਰ ਕੀਰਤਨ ਕਰਦੇ ਰਹੇ, ਸੇਵਾ ਵੀ ਕਰਦੇ ਰਹੇ। ਜਦੋਂ ਛੇਵੇਂ ਪਾਤਸ਼ਾਹ ਜੀ ਲਾਹੌਰ ਗਏ ਸਨ ਤੇ ਫਿਰ ਇਹਨਾਂ ਦੋਵਾਂ ਭਰਾਵਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਤੁਹਾਡੀ ਆਗਿਆ ਹੋਵੇ ਤੇ ਅਸੀਂ ਚਲੇ ਚੱਲੀਏ ਤੁਹਾਡੇ ਨਾਲ ਲਾਹੌਰ, ਅਸੀਂ ਉਹ ਜਗ੍ਹਾ ਦੇਖਣੀ ਚਾਹੁੰਦੇ ਹਾਂ ਜਿੱਥੇ ਸਾਡੇ ਪ੍ਰੀਤਮ ਪਿਆਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੀਰ ਤਿਆਗਿਆ। ਅਸੀਂ ਉਸ ਸਥਾਨ ਨੂੰ ਨਮਸਕਾਰ ਕਰਨੀ ਚਾਹੁੰਦੇ ਹਾਂ ਕਿਉਂਕਿ ਸਾਨੂੰ ਬਖਸ਼ ਦਿੱਤਾ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ, ਜਿਵੇਂ ਪਾਤਸ਼ਾਹ ਜੀ ਬੜੇ ਖੁਸ਼ ਹੋ ਕੇ ਇਹਨਾਂ ਦੋਨਾਂ ਨੂੰ ਨਾਲ ਲੈ ਕੇ ਗਏ। ਇਹਨਾਂ ਉਸ ਧਰਤੀ ਤੇ ਜਾ ਕੇ ਸਾਧ ਸੰਗਤ ਜੀ ਮੱਥਾ ਲਾਇਆ ਤੇ ਜਿੱਥੇ ਪੰਜਵੇਂ ਪਾਤਸ਼ਾਹ ਜੀ ਨੇ ਆਪਣਾ ਸਰੀਰ ਛੱਡਿਆ ਸੀ ਸਾਧ ਸੰਗਤ ਜੀ ਉੱਥੇ ਬੈਠ ਕੇ ਇਹਨਾਂ ਨੇ ਕੀਰਤਨ ਕੀਤਾ। ਦੋਨਾਂ ਨੇ ਐਸਾ ਕੀਰਤਨ ਕੀਤਾ, ਐਸਾ ਸਮਾਂ ਬੱਝਿਆ, ਕੀਰਤਨ ਸਾਧ ਸੰਗਤ ਜੀ ਬਹੁਤ ਪ੍ਰੇਮ ਵਿੱਚ ਭਿੱਜ ਕੇ ਕੀਤਾ, ਬਹੁਤ ਪਾਣੀ ਇਹਨਾਂ ਦੀਆਂ ਅੱਖਾਂ ਤੋਂ ਵਗਿਆ। ਕੀਰਤਨ ਕਰਦੇ ਕਰਦੇ ਫਿਰ ਰੁਕ ਗਏ, ਬੰਦ ਕਰ ਦਿੱਤਾ ਇਹਨਾਂ ਨੇ ਕੀਰਤਨ। ਕੀਰਤਨ ਬੰਦ ਕਰਕੇ ਤੇ ਉੱਠ ਪਏ ਸਾਧ ਸੰਗਤ ਜੀ। ਇਹ ਸੰਗਤਾਂ ਬੜੀਆਂ ਹੈਰਾਨ ਹੋਈਆਂ, ਕਹਿੰਦੀ ਇੱਕ ਵਾਰ ਤੁਸੀਂ ਕੀਰਤਨ ਬੰਦ ਕੀਤਾ ਸੀ, ਤੁਹਾਨੂੰ ਪਤਾ ਲੱਗ ਗਿਆ ਸੀ ਕੀ ਬਣਿਆ, ਅੱਜ ਦੂਜੀ ਵਾਰ ਫਿਰ ਕੀਰਤਨ, ਇਹ ਭਲਾ ਕਿਉਂ ਬੰਦ ਹੋਇਆ? ਹੈਰਾਨ ਨੇ ਸਾਰੇ। ਇਹ ਦੋਵੇਂ ਜਾਣੇ ਸਾਧ ਸੰਗਤ ਜੀ ਉੱਠੇ ਤੇ ਛੇਵੇਂ ਪਾਤਸ਼ਾਹ ਜੀ ਦੇ ਚਰਨ ਫੜਦੇ ਇਹਨਾਂ ਨੇ। ਆਖਿਆ ਮਹਾਰਾਜ ਤੁਹਾਡੀ ਕਿਰਪਾ ਹੋਈ, ਅਸੀਂ ਪੰਜਵੇਂ ਪਾਤਸ਼ਾਹ ਜੀ ਦੇ ਉਸ ਸਥਾਨ ਤੇ ਆਏ ਹਾਂ ਜਿੱਥੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚਖੰਡ ਗਏ ਸਨ, ਤੇ ਮਹਾਰਾਜ ਇੱਕ ਆਗਿਆ ਤੁਹਾਡੇ ਤੋਂ ਲੈਣ ਵਾਸਤੇ ਅਸੀਂ ਕੀਰਤਨ ਬੰਦ ਕੀਤਾ ਤੇ ਉੱਠ ਕੇ ਆਏ ਹਾਂ, ਸਾਨੂੰ ਸੱਦਾ ਆ ਗਿਆ ਪੰਜਵੇਂ ਪਾਤਸ਼ਾਹ ਜੀ ਦਾ, ਜੇ ਤੁਹਾਡੀ ਆਗਿਆ ਹੋਵੇ ਤੇ ਬਸ ਅਸੀਂ ਚੱਲੀਏ ਜੀ, ਸਾਨੂੰ ਆਵਾਜ਼ ਪੈ ਗਈ ਅਸੀਂ ਜਾਣਾ ਚਾਹੁੰਦੇ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਖਿਆ ਠੀਕ ਹੈ, ਜਿਵੇਂ ਤੁਹਾਡੀ ਖੁਸ਼ੀ, ਬਹੁਤ ਪ੍ਰਸੰਨ ਹੈ ਅਸੀਂ ਤੁਹਾਡੇ ਤੇ। ਫਿਰ ਸਾਧ ਸੰਗਤ ਜੀ ਸਾਜਾਂ ਦੇ ਕੋਲ ਗਏ ਤੇ ਕੀਰਤਨ ਕਰਨ ਲੱਗ ਪਏ ਦੋਨੋਂ ਭਰਾ। ਫਿਰ ਪੰਜਵੇਂ ਪਾਤਸ਼ਾਹ ਜੀ ਦੇ ਸਥਾਨ ਤੇ ਕੀਰਤਨ ਕਰਦਿਆਂ ਕਰਦਿਆਂ ਨੂੰ ਸਾਧ ਸੰਗਤ ਜੀ ਬਸ ਇੱਕ ਆਖਰੀ ਇਕੱਠਾ ਸਾਹ ਆਇਆ ਤੇ ਦੋਨਾਂ ਨੇ ਪੰਜਵੇਂ ਪਾਤਸ਼ਾਹ ਜੀ ਵਾਲੇ ਸਥਾਨ ਤੇ ਸਰੀਰ ਇਕੱਠਿਆਂ ਨੇ ਤਿਆਗ ਦਿੱਤਾ ਸੀ। ਐਸੀ ਬਖਸ਼ਿਸ਼ ਇਹਨਾਂ ਤੇ ਮਹਾਰਾਜ ਸਾਹਿਬ ਜੀ ਨੇ ਕਰ ਦਿੱਤੀ, ਇੰਨੀ ਉੱਚੀ ਅਵਸਥਾ। ਇਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਵੀ ਅਸੀਂ ਚੱਲੇ ਹਾਂ, ਸਾਨੂੰ ਸੱਦਾ ਆ ਗਿਆ। ਫਿਰ ਦੋਨਾਂ ਦਾ ਇਕੱਠਿਆਂ ਦਾ ਸਵਾਸ ਨਿਕਲਣਾ, ਫਿਰ ਕੀਰਤਨ ਕਰਦਿਆਂ ਕਰਦਿਆਂ ਨਿਕਲਣਾ, ਇਹਦਾ ਅਰਥ ਸੀ ਸਾਧ ਸੰਗਤ ਜੀ ਮਹਾਰਾਜ ਜੀ ਨੇ ਮਨੋ ਇਹਨਾਂ ਨੂੰ ਬਖਸ਼ ਦਿੱਤਾ, ਕਿਰਪਾ ਹੀ ਕਰ ਦਿੱਤੀ ਸੀ ਇਹਨਾਂ ਉੱਤੇ। ਬਖਸ਼ਿਸ਼ ਜਿਸ ਵੇਲੇ ਕੀਤੀ ਫਿਰ ਸਾਧ ਸੰਗਤ ਜੀ ਇਹਨਾਂ ਨੂੰ ਉਹ ਆਤਮਕ ਆਨੰਦ ਬਖਸ਼ ਦਿੱਤਾ ਸੀ ਜਿਹਨੂੰ ਦੁਨੀਆਂ ਤਰਸਦੀ ਫਿਰਦੀ ਹੈ। ਜਿਸ ਆਨੰਦ ਦਾ ਝਲਕਾਰਾ ਮਾਤਰ ਵੀ ਕਿਸੇ ਨੂੰ ਪੈ ਜਾਏ ਤੇ ਉਹਦੀ ਜ਼ਮੀਨ ਨਹੀਂ ਪੈਰ ਜ਼ਮੀਨ ਤੇ ਨਹੀਂ ਲੱਗਦੇ, ਉਹ ਬਖਸ਼ਾਂ ਸਾਧ ਸੰਗਤ ਜੀ ਮਹਾਰਾਜ ਜੀ ਨੇ ਇਹਨਾਂ ਦੋਨਾਂ ਉੱਤੇ ਕਰ ਦਿੱਤੀਆਂ ਸਨ। ਇਸ ਕਰਕੇ ਸਰਧਾ ਭਾਵਨਾ ਨਾਲ ਆਓ ਉਹਨਾਂ ਦੀ ਉਚਾਰਨ ਕੀਤੀ ਹੋਈ ਸਾਧ ਸੰਗਤ ਜੀ ਵਾਰ ਦੀ ਤੀਸਰੀ ਪੌੜੀ ਦਾ ਪਾਠ ਆਪਾਂ ਗੁਰਮੁਖਾਂ ਤੋਂ ਸਰਵਣ ਕੀਤਾ। ਦੋ ਪੌੜੀਆਂ ਆਪਾਂ ਵਿਚਾਰ ਰਹੀਆਂ ਸਨ, ਭਾਵੇਂ ਸੰਖੇਪ ਰੂਪ ਚ ਸਾਧ ਸੰਗਤ ਜੀ ਆਪਾਂ ਅੱਗੇ ਤੁਰੇ ਜਾਂਦੇ ਹਾਂ ਤੇ ਲੜੀਵਾਰ ਗੁਰਬਾਣੀ ਦੀ ਕਥਾ ਅੱਗੇ ਵੀ ਆਪਾਂ ਤੋਰਨੀ ਹੈ। ਜਿਵੇਂ ਮਹਾਰਾਜ ਕਿਰਪਾ ਕਰ ਰਹੇ ਹਨ ਸਾਧ ਸੰਗਤ ਜੀ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ, ਇਹ ਇਹਨਾਂ ਨੇ ਪਹਿਲੀ ਪੌੜੀ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਸਤਤ ਕੀਤੀ ਹੈ। ਦੂਜੀ ਪੌੜੀ ਵਿੱਚ ਵੀ ਸਾਧ ਸੰਗਤ ਜੀ ਇਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਉਸਤਤ ਕੀਤੀ ਹੈ। ਆਪਾਂ ਕੱਲ ਬਚਨ ਸੁਣਿਆ ਸੀ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਐਸੇ ਸਰੂਪ ਜੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਹੀ ਜਨਮਾਂ ਜਨਮਾਂਤਰਾਂ ਦੀ ਮੈਲ ਉਤਰ ਜਾਂਦੀ ਤੇ ਜਨਮ ਮਰਨ ਕੱਟਿਆ ਜਾਂਦਾ, ਸਿਰਫ ਤੁਹਾਡੇ ਦਰਸ਼ਨ ਕੀਤਿਆਂ ਹੀ ਕੱਟਿਆ ਜਾਂਦਾ। ਪਰ ਉੱਥੇ ਉਹਨਾਂ ਨੇ ਸਤਿਸੰਗ ਜੀ ਇੱਕ ਬਚਨ ਹੋਰ ਕੀਤਾ ਸੀ, ਪਿਛਲੀ ਪੌੜੀ ਜਿਹੜੀ ਆਪਾਂ ਵਿਚਾਰੀ ਦੂਸਰੀ ਪੌੜੀ, ਉਹਦੇ ਚ ਇਹਨਾਂ ਨੇ ਆਖਿਆ ਸੀ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰ ਹੋ ਕੰਨ ਮਰਟੀਐ, ਦਿਲ ਖੋਟੇ ਆਕੀ ਫਿਰਨ ਬੰਨ ਭਾਰ ਉਚਾਇਨ ਛੱਟੀਐ। ਉਹਨੇ ਆਖਿਆ ਸੀ ਦੇਖੋ, ਜਿਨ੍ਹਾਂ ਨੇ ਭਾਵੇਂ ਉਹ ਗੁਰੂ ਦੇ ਪੁੱਤਰ ਹੀ ਸਨ, ਜਿਨ੍ਹਾਂ ਨੇ ਮਹਾਰਾਜ ਜੀ ਦਾ ਬਚਨ ਨਹੀਂ ਨਾ ਮੰਨਿਆ, ਆਕੀ ਹੋ ਕੇ ਫਿਰਦੇ ਰਹੇ ਵੀ ਸਾਨੂੰ ਕੀ ਲੋੜ ਹੈ ਮਹਾਰਾਜ ਦਾ ਬਚਨ ਮੰਨਣ ਦੀ, ਉਹ ਭਾਰ ਦੀ ਛੱਟ ਸਤਸੰਗ ਜੀ ਆਪਣੇ ਤੇ ਲੱਦੀ ਫਿਰਦੇ ਸਨ। ਕਿਹੜੇ ਭਾਰ ਦੀ? ਭਾਰ ਤਾਂ ਆਮ ਤੌਰ ਤੇ ਸਿਰ ਤੇ ਚੱਕੀ ਦਾ ਸਤਸੰਗ ਜੀ, ਗਰੀਬ ਲੋਕ ਅਮੀਰਾਂ ਦਾ ਭਾਰ ਚੱਕਦੇ ਤੇ ਉਹਦੇ ਬਦਲੇ ਉਹਨਾਂ ਨੂੰ ਪੈਸੇ ਮਿਲਦੇ ਆ। ਫਿਰ ਜਿਹੜੇ ਟਰੱਕਾਂ ਵਾਲੇ ਵੀਰ ਨੇ, ਗੱਡਿਆਂ ਵਾਲੇ ਪਹਿਲੇ ਸਮੇਂ ਤੋਂ ਇਹ ਭਾਰ ਕਿਸੇ ਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਸਨ, ਉਹਨਾਂ ਨੂੰ ਮਾਇਆ ਮਿਲਦੀ ਸੀ। ਇੱਥੇ ਨਾ ਮਾਇਆ ਦੀ ਗੱਲ ਹੈ ਤੇ ਨਾ ਉਸ ਸਿਰ ਤੇ ਪ੍ਰਤੱਖ ਚੱਕੇ ਭਾਰ ਦੀ ਗੱਲ। ਇਹ ਕਿਹੜਾ ਭਾਰ ਚੱਕੀ ਫਿਰਦੇ ਸਨ? ਇਹਨਾਂ ਨੇ ਸਤਸੰਗ ਜੀ ਹੰਕਾਰ ਦੀ ਛੱਟ ਲੱਦੀ ਸੀ ਆਪਣੇ ਤੇ, ਨਿੰਦਿਆ ਦੀ ਤੇ ਈਰਖਾ ਦੀ ਲੱਦੀ ਹੋਈ ਸੀ ਛੱਟ ਆਪਣੇ ਤੇ, ਉਹਨੂੰ ਭਾਰ ਆਖਿਆ। ਕਿਉਂਕਿ ਭਾਰ ਇੱਕ ਇੱਕ ਪ੍ਰਕਾਰ ਦਾ ਨਹੀਂ ਹੁੰਦਾ, ਇੱਕ ਤਾਂ ਭਾਰ ਪ੍ਰਤੱਖ ਆ, ਪੰਡ ਬੰਨੀ ਸਿਰ ਤੇ ਰੱਖ ਲਿਆ, ਕਿਸੇ ਦਾ ਸੂਟ ਕੇਸ ਅਟੈਚੀ, ਇਹ ਵੀ ਭਾਰ ਹੈ। ਪਰ ਕਈ ਵਾਰ ਤੁਸੀਂ ਸੁਣਿਆ ਹੋਵੇਗਾ, ਕਈ ਬੰਦੇ ਗੁਰਮੁਖ ਕਹਿਣਗੇ ਜੀ ਮੇਰੇ ਘਰੇ ਮੇਰੀ ਕੰਨਿਆ ਜਾਂ ਦੋ ਲੜਕੀਆਂ ਨੇ, ਉਹ ਵਿਆਹੁਣ ਵਾਲੀਆਂ ਨੇ, ਉਹਨਾਂ ਦਾ ਭਾਰ ਮੇਰੇ ਸਿਰ ਤੇ ਹੈ, ਉਹਨੂੰ ਵੀ ਭਾਰ ਮੰਨਦੇ ਆ ਬਈ ਮੇਰੀਆਂ ਲੜਕੀਆਂ ਦਾ ਮੇਰੇ ਸਿਰ ਤੇ ਭਾਰ। ਕਿਸੇ ਨੇ ਕਿਸੇ ਤੋਂ ਮਾਇਆ ਲਈ ਹੋਵੇ, ਆਪਣਾ ਘਰ ਬਣਾਇਆ ਹੋਵੇ, ਕਿਤੇ ਵਰਤੀ ਹੋਵੇ, ਤੇ ਫਿਰ ਉਦੋਂ ਵੀ ਕਈ ਗੁਰੂਆਂ ਕਹਿੰਦੇ ਭਾਈ ਉਹਦੇ ਕੋਲੋਂ ਮੈਂ ਮਾਇਆ ਲਈ ਸੀ, ਅਜੇ ਦੇਣ ਵਾਲੀ ਆ, ਉਹ ਮਾਇਆ ਦਾ ਭਾਰ ਮੇਰੇ ਸਿਰ ਤੇ ਆ ਅਜੇ। ਇਹਦਾ ਅਰਥ ਹੈ ਭਾਰ ਕਈ ਪ੍ਰਕਾਰ ਦਾ, ਪ੍ਰਤੱਖ ਹੀ ਨੀ ਇਕੱਲਾ ਭਾਰ। ਭਾਰ ਤਾਂ ਫਿਰ ਉਹ ਕਹਿੰਦੇ ਵੀ ਬੇਟੀ ਦੇ ਵਿਆਹ ਦਾ ਵੀ ਭਾਰ ਹੈ ਬੰਦੇ ਦੇ ਸਿਰ ਤੇ, ਕਿਸੇ ਤੋਂ ਮਾਇਆ ਲਈ ਵਾਪਸ ਕਰਨੀ ਉਹ ਵੀ ਉਹਦੇ ਸਿਰ ਤੇ ਭਾਰ ਹੈ। ਇਸੇ ਤਰ੍ਹਾਂ ਇੱਕ ਭਾਰ ਸਾਧ ਸੰਗਤ ਜੀ ਹੰਕਾਰ ਦਾ ਤੇ ਇੱਕ ਭਾਰ ਨਿੰਦਿਆ ਦਾ। ਹਰਾ ਸਾਹਿਬ ਜੀ ਨੇ ਬਚਨ ਕੀਤੇ, ਕਹਿੰਦੇ ਨੇ ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਕਹਿੰਦੇ ਅਗਿਆਨੀ ਪੁਰਸ਼ ਨੇ ਨਿੰਦਿਆ ਦੀ ਪੰਡ ਆਪਣੇ ਸਿਰ ਤੇ ਰੱਖ ਲਈ ਹੈ ਤੇ ਰਸਤਾ ਬਹੁਤ ਟੇਢਾ ਮੇਢਾ ਹੁਣ ਇਹਦਾ, ਤੇ ਉਪਰੋਂ ਇਹਨੇ ਆਪਣੇ ਸਿਰ ਤੇ ਚੱਕ ਲਿਆ ਭਾਰ ਲੋਕਾਂ ਦੀ ਨਿੰਦਿਆ ਕਰਨ ਦਾ, ਹੰਕਾਰ ਦਾ। ਫਿਰ ਇਹਦੇ ਗਿਆਨ ਦੇ ਨੇਤਰ ਕੰਮ ਨੀ ਕਰਦੇ, ਅੰਨਾ ਹੈ, ਮਨ ਬੁੱਧ ਰੂਪੀ ਨੇਤਰਾਂ ਤੋਂ ਹੀਣਾ, ਇਹ ਕਿਵੇਂ ਪਾਰ ਜਾਵੇਗਾ? ਇਹਦਾ ਅਰਥ ਹੈ ਜਿਹੜੀ ਸਤਸੰਗ ਜੀ ਕਿਸੇ ਦੀ ਨਿੰਦਿਆ ਕਰਨੀ ਜਾਂ ਹੰਕਾਰ ਕਰਨਾ, ਇਹ ਵੀ ਇੱਕ ਭਾਰ ਹੀ ਸਿਰ ਤੇ ਚੱਕੀ ਫਿਰਦੇ। ਦਿਲ ਖੋਟੇ ਆਕੀ ਫਿਰ ਬੰਨ ਭਾਰ ਉਚਾਇਨ ਛੱਟੀਏ, ਕਹਿੰਦੇ ਛੱਟ ਭਾਰ ਦੀ ਉਵੇਂ ਹੀ ਸਿਰ ਤੇ ਲੱਦੀ ਫਿਰਨੀ। ਉਸ ਭਾਰ ਤੋਂ ਵੀ ਮਹਾਰਾਜ ਸਾਹਿਬ ਜੀ ਨੇ ਬਚਾਇਆ, ਉਹਨਾਂ ਆਖਿਆ ਉਹ ਭਾਰ ਤੋਂ ਵੀ ਗੁਰਮੁਖੋ ਬਚਿਓ, ਤੁਹਾਡਾ ਤਾਂ ਭਲਾ ਹੋਵੇਗਾ। ਫਿਰ ਸਤਸੰਗਤ ਜੀ ਜਿੱਥੇ ਸਮਾਪਤੀ ਕੀਤੀ ਸੀ ਉੱਥੇ ਆਖਿਆ ਸੀ ਕੌਣ ਹਾਰੇ ਤਿੰਨ ਉਵਟੀਐ, ਕੌਣ ਹਾਰੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਚਹਿਰੀ ਵਿੱਚ, ਕੌਣ ਜਿੱਤੇ ਸਨ? ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਜਿੱਤ ਗਏ ਸਨ, ਹੰਕਾਰ ਕਰਨ ਵਾਲੇ ਹਾਰ ਗਏ ਸਨ। ਕੌਣ ਹਾਰੇ ਕਿਨ ਉਵਟੀਐ, ਕਹਿੰਦੇ ਇਹ ਤਾਂ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਲ, ਅੱਗਿਓਂ ਦੇਖੀ ਜਾਵੇ ਫਿਰ ਕੌਣ ਹਾਰੇਗਾ ਕੌਣ ਜਿੱਤੇਗਾ, ਗੁਰੂ ਸਾਹਿਬ ਦੇ ਪੁੱਤਰ ਜਿੱਤ ਜਾਣਗੇ ਜਾਂ ਸੇਵਾਦਾਰ ਜਿੱਤ ਜਾਏਗਾ, ਹੰਕਾਰੀ ਜਿੱਤਣਗੇ ਜਾਂ ਨਿਮਰਤਾ ਵਾਲਾ ਜਿੱਤੇਗਾ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਜਿੱਤਣਗੇ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗਾਗਰ ਨੀ ਆਪਣੇ ਮੋਢੇ ਤੋਂ ਲਾਈ 12 ਸਾਲ ਉਹ ਜਿੱਤ ਜਾਣਗੇ, ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਜਿੱਤ ਜਾਣਗੇ ਜਾਂ ਗੁਰੂ ਰਾਮਦਾਸ ਸਾਹਿਬ ਜੀ ਜਿੱਤ ਜਾਣਗੇ, ਕੌਣ ਜਿੱਤੇਗਾ? ਕਹਿੰਦੇ ਦੇਖ ਲਿਓ ਤੁਸੀਂ ਅੱਗੇ, ਸੇਵਾਦਾਰ ਜਿੱਤੇਗਾ, ਨਿਮਰਤਾ ਵਾਲਾ ਜਿੱਤੇਗਾ, ਨਿਰਹੰਕਾਰੀ ਜਿੱਤੇਗਾ, ਜਿਹੜਾ ਗੁਰੂ ਨੂੰ ਪਰਮੇਸ਼ਰ ਰੂਪ ਕਰਕੇ ਦੇਖਦਾ ਉਹ ਜਿੱਤੇਗਾ, ਉਹਨੇ ਜਿੱਤਣਾ। ਕੌਣ ਹਾਰੇ ਕਿਨ ਉਹ ਵੱਟੀਐ, ਕੌਣ ਹਾਰਨਗੇ ਕੌਣ ਜਿੱਤਣਗੇ? ਕਹਿੰਦੇ ਇਸ ਵਾਰ ਨੂੰ ਚੰਗੀ ਤਰ੍ਹਾਂ ਗੁਰਮੁਖੋ ਸੁਣੀ ਜਾਇਓ, ਵਿਚਾਰੀ ਜਾਇਓ, ਪੜ੍ਹੀ ਜਾਇਓ, ਤੁਹਾਨੂੰ ਪਤਾ ਲੱਗ ਜਾਵੇਗਾ ਗੁਰੂ ਦੇ ਦਰਬਾਰ ਵਿੱਚ ਕੌਣ ਜਿੱਤਦਾ, ਗੁਰੂ ਦੇ ਦਰਬਾਰ ਵਿੱਚ ਕਿੱਦਾਂ ਜਿੱਤ ਸਕੀਦਾ। ਹੰਕਾਰੀ ਤੇ ਨਿੰਦਕ ਹਾਰ ਕੇ ਜਾਵੇਗਾ, ਸੇਵਾਦਾਰ ਤੇ ਨਿਮਰਤਾ ਵਾਲਾ ਸਰਦਾ ਵਾਲਾ ਸਤਸੰਗ ਜਿੱਤੇਗਾ। ਉਹਦੇ ਲਈ ਨਾਲ ਦੀ ਨਾਲ ਕੁਝ ਪ੍ਰਮਾਣ ਆਪਾਂ ਵਿਚਾਰੀ ਚੱਲਾਂਗੇ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਆਓ ਤੀਸਰੀ ਪੌੜੀ ਦੀ ਪ੍ਰਾਰੰਭਤਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਜਿਨ ਕੀਤੀ ਸੋ ਮੰਨਣਾ, ਉਹ ਸਾਰ ਜਿਵਾਹੇ ਸਾਲੇ।
ਜਿਨ ਕੀਤੀ ਸੋ ਮੰਨਣਾ, ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਵੀ ਆਗਿਆ ਕੀਤੀ ਸੋ ਮੰਨਣਾ, ਉਹ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਮੰਨੀ ਜਾ ਰਹੇ ਨੇ। ਇਹ ਜਿਹੜੀਆਂ ਪਹਿਲੀਆਂ ਸਾਧ ਸੰਗਤ ਜੀ ਪੰਜ ਪੌੜੀਆਂ ਨੇ ਨਾ, ਇਹਨਾਂ ਵਿੱਚ ਬਾਬੇ ਬਲਵੰਡ ਨੇ ਧੰਨ ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸਿਫਤ ਕੀਤੀ, ਉਹਨਾਂ ਦੀ ਵਡਿਆਈ ਕੀਤੀ ਆ, ਜੋ ਸੱਚ ਸੀ ਉਹਨਾਂ ਨੇ ਦੱਸਿਆ ਸੰਗਤਾਂ ਨੂੰ। ਕਹਿੰਦੇ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਜੋ ਵੀ ਆਗਿਆ ਕੀਤੀ ਸੋ ਮੰਨਣਾ, ਗੁਰੂ ਅੰਗਦ ਦੇਵ ਸਾਹਿਬ ਜੀ ਨੇ ਉਹ ਉਹਨਾਂ ਦਾ ਹੁਕਮ ਉਸੇ ਤਰ੍ਹਾਂ ਹੀ ਮੰਨੇ। ਕਦੀ ਵੀ ਨੀ ਸਾਧ ਸੰਗਤ ਜੀ, ਇਹ ਧਰਮਸ਼ਾਲਾ ਦੀ ਕੰਧ ਡਿੱਗ ਪਈ, ਮੀਂਹ ਪਵੇ, ਅੱਧੀ ਰਾਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਆਖਿਆ, ਪੁੱਤਰ ਸਵੇਰੇ ਸੰਗਤ ਆਵੇਗੀ, ਕੰਧ ਡਿੱਗ ਪਈ ਆ, ਤੁਸੀਂ ਕੰਧ ਬਣਾਓ। ਉਹਨਾਂ ਨੇ ਆਖਿਆ, ਮਹਾਰਾਜ ਜੀ ਦਿਨ ਨੀ ਚੜ੍ਹਨਾ, ਦਿਨ ਚੜੇਗਾ 10-15 ਸੇਵਕ ਲਾਵਾਂਗੇ, ਅੱਧੇ ਘੰਟੇ ਚ ਕੰਧ ਉਸਾਰ ਦਿਆਂਗੇ ਸੰਗਤ ਦੇ ਆਉਣ ਤੋਂ ਪਹਿਲਾਂ। ਫਿਕਰ ਦੀ ਕਿਹੜੀ ਗੱਲ ਹੈ, ਹੁਣ ਤੁਸੀਂ ਪਾਓ, ਆਰਾਮ ਕਰਨ ਦਾ ਵੇਲਾ ਆਰਾਮ ਕਰੋ ਤੇ ਸਾਨੂੰ ਕਰਨ ਦਿਓ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ, ਪੁਰਖਾ, ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭਾਈ ਬਹਿਣਾ ਜੀ ਨੇ ਆਖਿਆ, ਪੁਰਖਾ ਕੰਧ ਬਣਾਉਣੀ ਧਰਮਸ਼ਾਲਾ ਦੀ। ਉਸੇ ਵੇਲੇ ਸਾਧ ਸੰਗਤ ਜੀ ਉੱਠ ਕੇ ਗਏ ਮੱਥਾ ਟੇਕ, ਜਾ ਕੇ ਗਾਰਾ ਬਣਾਇਆ ਤੇ ਕੰਧ ਕਰਨ ਲੱਗ ਪਏ। ਮੀਂਹ ਪਈ ਜਾਵੇ ਉੱਪਰੋਂ, ਬਿਜਲੀ ਵੀ ਦਿਸ਼ਕੇ ਤੇ ਦਿਨ ਵੀ ਸਰਦੀਆਂ ਦੇ। ਸਾਰੀ ਰਾਤ ਹੀ ਸਾਧ ਸੰਗਤ ਜੀ ਉਹਨਾਂ ਨੂੰ ਕੰਧ ਬਣਾਉਂਦੇ, ਲੰਘੀ ਜਿੰਨੀ ਬਣਾਉਣ ਉਨੀ, ਐਸੀ ਕੋਈ ਕੌਤਕ ਮਹਾਰਾਜ ਜੀ ਦਾ, ਜਿੰਨੀ ਬਣਾਉਣ ਉਨੀ ਡਿੱਗ ਪਿਆ ਕਰੇ, ਜਿੰਨੀ ਬਣਾਉਣ ਉਨੀ ਡਿੱਗ ਪਿਆ ਕਰੇ। ਅਖੀਰ ਦਿਨ ਚੜ੍ਹਨ ਵਾਲਾ ਹੋ ਗਿਆ, ਦਿਨ ਹੀ ਚੜ ਗਿਆ ਤੇ ਸਾਧ ਸੰਗਤ ਜੀ ਉਧਰੋਂ ਕੰਧ ਵੀ ਬਣ ਗਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਸਾਧ ਸੰਗਤ ਜੀ ਮਹਿਲ ਤੇ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਆਏ ਤੇ ਉਹਨਾਂ ਨੇ ਆਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆਖਿਆ ਵੀ ਤੁਹਾਨੂੰ ਪਤਾ ਵੀ ਸਰਦੀਆਂ ਦੀ ਰੁੱਤ ਹੈ, ਮੀਂਹ ਨਾਲ ਦੀ ਨਾਲ ਪਈ ਜਾ ਰਿਹਾ, ਤੁਸੀਂ ਜਿੰਨੀ ਕੰਧ ਬਣਾਉਂਦੇ ਮੈਂ ਦੇਖੀ ਜਾਂਦੀ ਰਾਤ ਦੀ ਉਨੀ ਡਿੱਗੀ ਜਾਂਦੀ ਹੈ, ਤੇ ਤੁਸੀਂ ਆਪਣੇ ਸਰੀਰ ਦਾ ਖਿਆਲ ਨੀ ਕਰਦੇ, ਤੁਹਾਨੂੰ ਪਤਾ ਨੀ ਵੀ ਦਿਨ ਚੜੇਗਾ ਹੋਰ ਸੰਗਤਾਂ ਆ ਜਾਣੀਆਂ ਨਾਲ ਲਾ ਸਕਦੇ ਤੁਸੀਂ ਇਕੱਲੇ ਸਾਰੀ ਰਾਤ ਹੀ ਬਤੀਤ ਕਰ ਦਿੱਤੀ ਹੈ, ਦਿਨ ਚੜੇ ਤੱਕ ਹੁਣ ਜਾ ਕੇ ਕੰਧ ਬਣੀ। ਉਹਨਾਂ ਨੇ ਹੱਥ ਜੋੜ ਕੇ ਆਖਿਆ ਸੀ ਵੀ ਮੇਰਾ ਸੰਬੰਧ, ਮਾਤਾ ਜੀ ਮੇਰਾ ਸੰਬੰਧ ਕੰਧ ਨਾਲ ਨਹੀਂ, ਮੇਰਾ ਸੰਬੰਧ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨਾਲ ਹੈ, ਤੇ ਮੈਂ ਤੇ ਉਹ ਬਚਨ ਕਮਾ ਕੇ ਇੰਨਾ ਆਨੰਦ ਮੈਨੂੰ ਰਾਤ ਆਇਆ, ਮੈਨੂੰ ਪਤਾ ਨੀ ਲੱਗਾ ਮੀਂਹ ਕਿੱਥੇ ਪੈਂਦਾ, ਕੰਧ ਡਿੱਗਦੀ ਕਦੋਂ ਤੇ ਉਸਤਰਦੀ ਕਦੋਂ, ਬਸ ਮੈਨੂੰ ਤੇ ਇੰਨਾ ਪਤਾ ਵੀ ਮੈਂ ਆਪਣੇ ਮਾਲਕ ਦਾ ਬਚਨ ਪੂਰਾ ਕਰ ਰਿਹਾ, ਜਿੰਨੀ ਦੇਰ ਕੰਧ ਬਣ ਗਈ ਮੈਂ ਨੀ ਇੱਥੋਂ ਜਾਣਾ, ਮੈਨੂੰ ਕੋਈ ਪਤਾ ਨੀ ਲੱਗਾ ਰਾਤ ਕਿਵੇਂ ਲੰਘੀ ਆ, ਕਦੋਂ ਬਿਜਲੀ ਚਮਕਦੀ, ਕਿਹੜੀ ਸਰਦੀ ਦੀ ਰੁੱਤ, ਕਿਹੜੀ ਗਰਮੀ ਦੀ, ਕਿਉਂਕਿ ਮੇਰਾ ਇਹ ਸਰਦੀ ਗਰਮੀ ਨਾਲ ਤੇ ਸੰਬੰਧ ਹੀ ਨਹੀਂ, ਮੇਰਾ ਸੰਬੰਧ ਆਪਣੇ ਮਾਲਕ ਦਾ ਹੁਕਮ ਪੂਰਾ ਕਰਨ ਨਾਲ ਹੈ, ਤੇ ਉਹ ਹੁਕਮ ਪੂਰਾ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ, ਮੈਨੂੰ ਬਹੁਤ ਆਨੰਦ ਆਇਆ ਮਹਾਰਾਜ ਦਾ ਬਚਨ ਮੰਨ ਕੇ, ਜਿਸ ਕਰਕੇ ਮੈਨੂੰ ਕੋਈ ਫਰਕ ਨੀ ਪਿਆ। ਮਾਤਾ ਜੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ, ਜਿਨ ਕੀਤੀ ਸੋ ਮੰਨਣਾ, ਜੋ ਆਗਿਆ ਮਹਾਰਾਜ ਨੇ ਕਰ ਦਿੱਤੀ ਉਹਨੂੰ ਉਸੇ ਤਰ੍ਹਾਂ ਸੱਤ ਕਹਿ ਕੇ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮੰਨਿਆ। ਕਹਿੰਦੇ ਜਿਨ ਕੀਤੀ ਸੋ ਮੰਨਣਾ, ਕੁਛ ਸਾਲ ਜਵਾਹੀ ਸਾਲੀ। ਹੁਣ ਸਾਲ ਹੁੰਦਾ ਸਾਧ ਸੰਗਤ ਜੀ, ਸਾਲੀ ਹੁੰਦੀ ਹੈ ਚੌਲ, ਤੇ ਜਵਾਹਾਂ ਹੁੰਦਾ ਇੱਕ ਵਿਅਰਥ ਜੀ ਬੂਟੀ, ਜਿਹੜੀ ਜਦੋਂ ਦਰਿਆ ਸਾਧ ਸੰਗਤ ਜੀ ਜਾਂ ਕੋਈ ਨਦੀ ਚੜ ਜਾਵੇ ਨਾ ਪਾਣੀ, ਤੇ ਜਦੋਂ ਪਾਣੀ ਉਤਰਦਾ ਤੇ ਉਹ ਇੱਕ ਭਲਕੀ ਆਪਣੇ ਕਿਨਾਰਿਆਂ ਤੇ ਛੱਡ ਜਾਂਦੀ, ਇੱਕ ਹੁੰਦੀ ਰੇਤ, ਇੱਕ ਹੁੰਦੀ ਮਿੱਟੀ ਤੇ ਇੱਕ ਭਲ ਹੁੰਦੀ ਆ, ਨਾ ਉਹ ਰੇਤ ਹੀ ਹੁੰਦੀ ਨਾ ਮਿੱਟੀ, ਚੀਕਣੀ ਜੀ ਹੁੰਦੀ ਸਾਧ ਸੰਗਤ ਜੀ ਉਹ। ਜਦੋਂ ਪਾਣੀ ਉਤਰ ਜਾਵੇ ਤੇ ਫਿਰ ਜਦੋਂ ਔੜ ਲੱਗਦੀ ਹੈ, ਗਰਮੀ ਪੈਂਦੀ ਹੈ, ਤੇ ਫਿਰ ਉਸ ਗਰਮੀ ਵਿੱਚ ਸਾਧ ਸੰਗਤ ਜੀ ਉਹਦੇ ਵਿੱਚ ਇੱਕ ਬੂਟੀ ਜੀ ਉੱਗਦੀ ਹੈ, ਉਹਨੂੰ ਕਹਿੰਦੇ ਜਵਾਹਾਂ। ਜਵਾਹੇ ਦਾ ਸੰਬੰਧ ਜਿਹੜਾ ਸਾਧ ਸੰਗਤ ਜੀ ਔੜ ਨਾਲ ਹੈ, ਜਿਸ ਵੇਲੇ ਚਾਰ ਕਣੀਆਂ ਮੀਂਹ ਦੀਆਂ ਪੈਣਗੀਆਂ ਤੇ ਉਸੇ ਵੇਲੇ ਸੜ ਸੁੱਕ ਜਾਂਦਾ। ਦੂਜੇ ਬੰਨੇ ਸਾਲੀ, ਸਾਲੀ ਕਹਿੰਦੇ ਚੌਲਾਂ ਨੂੰ, ਚੌਲਾਂ ਨੂੰ ਆਪਾਂ ਕਹਿੰਦੇ ਹਾਂ ਝੋਨਾ, ਪੂੰਜੀ, ਚੀਰੀ। ਇਹ ਜਿਹੜਾ ਸਾਲੀ ਲਫ਼ਜ਼ ਹੈ ਸਾਧ ਸੰਗਤ ਜੀ, ਇਹ ਕਸ਼ਮੀਰੀ ਭਾਸ਼ਾ ਦਾ, ਕਸ਼ਮੀਰ ਵਿੱਚ ਇਹ ਝੋਨੇ ਨੂੰ ਸਾਲੀ ਕਹਿੰਦੇ ਸਾਧ ਸੰਗਤ ਜੀ। ਕਸ਼ਮੀਰ ਦੀਆਂ ਤਿੰਨ ਗੱਲਾਂ ਬੜੀਆਂ ਮਸ਼ਹੂਰ ਨੇ, ਕਹਿੰਦੇ ਤਿੰਨ ਚੀਜ਼ਾਂ ਕਸ਼ਮੀਰ ਦੀਆਂ ਬਹੁਤ ਫਾਇਦੇਮੰਦ ਨੇ ਤੇ ਤਿੰਨ ਬਹੁਤ ਨੁਕਸਾਨਦੇਹ, ਤਿੰਨਾਂ ਨੂੰ ਜ਼ਰੂਰ ਆਪਣੇ ਨਾਲ ਚੇਤੇ ਰੱਖਣਾ, ਵਰਤਣਾ ਸਦਾ ਤੇ ਤਿੰਨਾਂ ਤੋਂ ਬਚਣਾ। ਕਸ਼ਮੀਰੀ ਆਮ ਇੱਕ ਕਹਾਵਤ ਵਰਤਦੇ, ਉਹ ਕਹਿੰਦੇ ਨੇ ਛਾਲ ਛਾਲੀ ਸ਼ਲਗਮ ਬਾਦ ਬਾਦੀ ਬਲਗਮ, ਕਹਿੰਦੇ ਪਹਿਲੀਆਂ ਤਿੰਨ ਜ਼ਰੂਰ ਰੱਖੇ ਜਿਹਨੇ ਕਸ਼ਮੀਰ ਚ ਆਉਣਾ, ਛਾਲ, ਉੱਥੋਂ ਦੇ ਛਾਲ ਮਸ਼ਹੂਰ ਨੇ, ਕਹਿੰਦੇ ਠੰਡ ਆ ਛਾਲ ਉੱਤੇ ਲੈ ਕੇ ਰੱਖਣਾ। ਛਾਲ ਛਾਲੀ, ਛਾਲੀ ਕਹਿੰਦੇ ਚੌਲ ਤੋਂ ਬਿਨਾਂ ਵੀ ਗੁਜ਼ਾਰਾ, ਇੱਥੇ ਛਾਲ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਤੇ ਚੌਲ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ। ਤੇ ਤੀਸਰਾ ਸ਼ਲਗਮ ਨੂੰ ਉਹ ਬਹੁਤ ਪਿਆਰ ਕਰਦੇ, ਪ੍ਰੇਮ ਨਾਲ ਖਾਂਦੇ ਕਸ਼ਮੀਰੀ ਸ਼ਲਗਮ। ਤੇ ਤਿੰਨ ਚੀਜ਼ਾਂ ਕਹਿੰਦੇ ਬਾਦ ਬਾਦੀ ਬਲਗਮ, ਇਹਨਾਂ ਤੋਂ ਕਹਿੰਦੇ ਬਚੋ, ਇਹ ਠੰਡਾ ਇਲਾਕਾ, ਇੱਥੇ ਆਪਣੇ ਸਰੀਰ ਦਾ ਖਿਆਲ ਰੱਖੋ, ਉੱਥੋਂ ਦਾ ਲਫ਼ਜ਼ ਹੈ ਇਹ ਸਾਲੀ। ਹੁਣ ਬਾਬਾ ਬਲਵੰਡ ਜੀ ਕਹਿ ਰਹੇ ਨੇ, ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਵਾਹੇ ਸਾਲੀ। ਕਹਿੰਦੇ ਦੇਖ ਲਓ ਗੁਰਮੁਖੋ ਵਿਚਾਰ ਕਰਕੇ ਭਾਈ, ਜੋ ਬਚਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤਾ ਕਿਹਨੇ ਮੰਨਿਆ? ਗੁਰੂ ਅੰਗਦ ਦੇਵ ਸਾਹਿਬ ਜੀ ਨੇ ਮੰਨਿਆ। ਤੇ ਫਿਰ ਕਹਿੰਦੇ ਦੋਵਾਂ ਵਿੱਚੋਂ ਚੰਗਾ ਕੌਣ ਹੈ, ਜਵਾਹਾਂ ਤੇ ਸਾਲੀ, ਇਹ ਝੋਨਾ ਚੰਗਾ? ਜਵਾਹਾਂ ਚੰਗਾ ਕਿ ਮੂੰਜੀ ਚੰਗੀ ਆ? ਆਪੇ ਕਹਿੰਦੇ ਨੇ ਵੀ ਮੂੰਜੀ ਚੰਗੀ ਆ, ਕਿਉਂ? ਕਿਉਂਕਿ ਉਹ ਨੀਵੇਂ ਥਾਂ ਤੇ ਹੁੰਦੀ ਆ, ਪਾਣੀ ਪੈਂਦਾ ਤੇ ਸਤਸੰਗ ਜੀ ਫਿਰ ਉਹ ਪੱਸਰਦੀ ਆ, ਪੱਲਰਦੀ ਆ, ਪੁੰਗਰਦੀ ਆ, ਬਹੁਤ ਚੌਲ ਹੋ ਜਾਂਦੇ, ਪਰਪਕਾਰ ਦੇ ਕੰਮ ਆਉਂਦੀ, ਚੌਲ ਖਾਣ ਦੇ ਕੰਮ ਆਉਂਦੇ, ਜਵਾਹਾਂ ਕਿਸੇ ਕੰਮ ਨੀ ਆਉਂਦਾ। ਕਹਿੰਦੇ ਜਵਾਹਾਂ ਸਿਰਫ ਇਸੇ ਕਰਕੇ ਸੜ ਸੁੱਕ ਜਾਂਦਾ ਵੀ ਉਹ ਹੰਕਾਰੀ ਆ, ਉੱਚੇ ਥਾਂ ਤੇ ਆ, ਉਹਦੇ ਉੱਤੇ ਪਾਣੀ ਪਵੇ ਤੇ ਉਹ ਸਤਸੰਗ ਜੀ ਗਰਕ ਹੋ ਜਾਂਦਾ, ਪਰ ਝੋਨੇ ਦੇ ਉੱਤੇ ਪਾਣੀ ਪਵੇ ਇਹ ਸਗੋਂ ਵੱਧ ਪੱਲਰਦਾ। ਜਿੰਨਾ ਇਹਨੂੰ ਜਦ ਜ਼ਿਆਦਾ ਪਾਣੀ ਚ ਰੱਖੀਏ ਓਨਾ ਹੀ ਵਧੀਆ ਸਤਸੰਗ ਜੀ ਹੁੰਦਾ, ਕਿਉਂ? ਕਿਉਂਕਿ ਨੀਵੇਂ ਥਾਂ ਤੇ ਆ। ਕਹਿੰਦੇ ਗੁਰੂ ਘਰ ਚ ਨਿਮਰਤਾ, ਤੁਸੀਂ ਦੇਖੋ ਦੋਵਾਂ ਚੀਜ਼ਾਂ ਚੋਂ ਸਾਲੀ ਚੰਗੀ ਆ ਕਿ ਜਵਾਹਾਂ? ਨਹੀਂ, ਜਵਾਹਾਂ ਨੀ ਚੰਗਾ, ਸਾਲੀ ਚੰਗੀ, ਝੋਨਾ ਚੰਗਾ, ਚੌਲ ਚੰਗੇ ਨੇ। ਇਸੇ ਤਰ੍ਹਾਂ ਕਹਿੰਦੇ ਗੁਰੂ ਘਰ ਵਿੱਚ ਦੇਖੋ ਹੰਕਾਰ ਚੰਗਾ ਕਿ ਨਿਮਰਤਾ ਚੰਗੀ ਹੈ, ਜਿਹੜਾ ਨੀਵੇਂ ਥਾਂ ਤੇ ਰੱਖਦਾ ਆਪਣੇ ਮਨ ਨੂੰ ਉਹ ਚੰਗਾ ਕਿ ਜਿਹੜਾ ਉੱਚੇ ਥਾਂ ਤੇ ਹੰਕਾਰੀ? ਉਹ ਹੰਕਾਰੀ ਬਿਲਕੁਲ ਨੀ। ਕਹਿੰਦੇ ਇੱਥੇ ਗੁਰਮੁਖੋਂ ਪਾਰ ਉਤਰ ਸਕਦਾ, ਇੱਥੇ ਚੰਗਾ ਜਿਹਾ ਨਿਮਰਤਾ ਵਾਲਾ, ਜਿਵੇਂ ਨੀਵੇਂ ਥਾਂ ਤੇ ਝੋਨਾ ਉਹ ਪਰਪਕਾਰੀ ਹੈ, ਉਹ ਖਾਣ ਦੇ ਕੰਮ ਆਉਂਦਾ, ਉੱਚੇ ਥਾਂ ਤੇ ਉੱਗਿਆ ਜਵਾਹਾਂ ਕਿਸੇ ਕੰਮ ਦਾ ਨਹੀਂ। ਇਸੇ ਤਰ੍ਹਾਂ ਜਿਹੜਾ ਆਪਣੇ ਮਨ ਨੂੰ ਉੱਚਾ ਹੀ ਲਈ ਫਿਰੇ, ਗੁਰੂ ਘਰ ਚ ਵੀ ਹੰਕਾਰੀ ਬਣਿਆ ਫਿਰੇ, ਉਹਨੂੰ ਇੱਥੇ ਕੋਈ ਥਾਂ ਨਹੀਂ, ਇੱਥੇ ਨਿਮਰਤਾ ਵਾਲਿਆਂ ਨੂੰ ਹੀ ਥਾਂ, ਜਿੱਥੇ ਨਿਮਰਤਾ ਵਾਲੇ ਪੁੱਗ ਜਾਣਗੇ। ਤੇ ਉਹ ਨਿਮਰਤਾ ਕਿਹਨੇ ਰੱਖੀ? ਗੁਰੂ ਅੰਗਦ ਦੇਵ ਸਾਹਿਬ ਜੀ ਨੇ। ਨਹੀਂ, ਕਿਹਨੇ ਰੱਖੀ? ਕਹਿੰਦੇ ਪੁੱਤਰਾਂ ਨੇ ਨਹੀਂ ਰੱਖੀ, ਪਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਰੱਖ ਲਈ। ਤੇ ਜਿੱਤ ਕੌਣ ਗਿਆ? ਗੁਰੂ ਅੰਗਦ ਦੇਵ ਸਾਹਿਬ ਜੀ ਜਿੱਤ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ।
ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੇ।
ਕਹਿੰਦੇ ਜਿਵੇਂ ਧਰਮ ਰਾਜਾ ਸਾਹਿਬ ਸੰਗਤ ਜੀ ਉਹ ਸਿੱਧਾ ਇਨਸਾਫ਼ ਨਹੀਂ ਕਰਦਾ, ਉਹ ਪ੍ਰਮਾਤਮਾ ਦੇ ਦਰਵਾਜੇ ਤੇ ਦੁਆਰੇ ਤੇ ਬੈਠਾ ਨਾ ਇਨਸਾਫ਼ ਕਰਨ ਲਈ, ਉਹ ਦੂਤਾਂ ਕੋਲੋਂ ਸਾਧ ਸੰਗਤ ਜੀ ਸਲਾਹ ਲੈਂਦਾ, ਦੂਤ ਜੋ ਜਿਸ ਬਾਰੇ ਉਹਨੂੰ ਕਹਿ ਦੇਣਗੇ ਉਦਾਂ ਇਨਸਾਫ਼ ਕਰਦਾ ਧਰਮ ਰਾਜਾ। ਧਰਮ ਰਾਜੇ ਨੇ ਦੂਤਾਂ ਦੀ ਗਵਾਹੀ ਲੈਣੀ ਹੁੰਦੀ ਹੈ। ਮਹਾਰਾਜ ਸਾਹਿਬ ਜੀ ਦਾ ਇੱਕ ਬਚਨ ਕਹਿੰਦੇ ਨੇ, ਦੇ ਕਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫੱਕ ਹੈ, ਚਿੱਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਢੱਕ ਹੈ। ਕਹਿੰਦੇ ਇਹ ਜਿਹੜੇ ਚਿੱਤਰ ਗੁਪਤ ਨੇ, ਪ੍ਰਗਟ ਪਾਪ ਤੇ ਗੁਪਤ ਪਾਪ ਤੇ ਇਹੋ ਜਿਹੇ ਸਾਰੇ ਕਰਮਾਂ ਦਾ ਲੇਖਾ ਜੋਖਾ ਜਦੋਂ ਧਰਮ ਰਾਜ ਕੋਲ ਪਹੁੰਚਦਾ, ਉਹ ਫੇਰ ਨਿਆਂ ਕਰਦਾ ਵੀ ਗਵਾਹੀ ਆਈ ਕੀ ਇਸ ਬੰਦੇ ਦੇ ਪਿੱਛੇ, ਇਹਦੀ ਕੀ ਖ਼ਬਰ ਆਈ ਹੈ, ਇਹਦੇ ਕਿੰਨੇ ਪਾਪ ਨੇ, ਇਹਦੇ ਕਿੰਨੇ ਪੁੰਨ ਨੇ। ਉਹ ਲਿਸਟ ਜਦੋਂ ਉਹਦੇ ਕੋਲ ਪਹੁੰਚਦੀ ਆ ਤੇ ਫਿਰ ਸਤਸੰਗ ਜੀ ਮਹਾਰਾਜ ਸਾਹਿਬ ਦਾ ਬਚਨ ਵੀ ਉਹ ਫੇਰ ਇਨਸਾਫ਼ ਕਰਦਾ। ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ। ਕਹਿੰਦੇ ਨੇ ਦਲਾਲ ਉਹਦੇ ਤੱਕ ਪਹੁੰਚਾਉਂਦੇ ਆ ਖ਼ਬਰ, ਜਿਹਨਾਂ ਦੀ ਡਿਊਟੀ ਲੱਗੀ ਆ ਉਹ ਕਰਮਾਂ ਦੀ ਗਤੀ ਪਹੁੰਚਾਉਂਦੇ ਆ, ਤੇ ਫਿਰ ਧਰਮ ਰਾਜਾ ਜਿਵੇਂ ਇਨਸਾਫ਼ ਕਰਦਾ ਹੈ ਜੀ।
ਸਤਿਗੁਰ ਆਖੇ ਸੱਚਾ ਕਰੇ
ਜੋ ਸਤਿਗੁਰੂ ਜੀ ਆਖ ਦੇਣ, ਸਾਧ ਸੰਗਤ ਜੀ ਪਰਮੇਸ਼ਰ ਉਸੇ ਵੇਲੇ ਕਰ ਦਿੰਦਾ ਜੋ ਵੀ ਸਤਿਗੁਰੂ ਜੀ ਆਖ ਦੇਣਗੇ। ਸਤਿਗੁਰ ਆਖੇ, ਸਤਿਗੁਰੂ ਸਾਹਿਬ ਜੀ ਜੋ ਆਖ ਦੇਣਗੇ। ਸੱਚਾ ਕਰੇ, ਸੱਚਾ ਪ੍ਰਮਾਤਮਾ, ਪ੍ਰਮਾਤਮਾ ਉਸੇ ਵੇਲੇ ਕਰ ਦਿੰਦਾ ਉਦਾਂ ਹੀ, ਜਿਵੇਂ ਗੁਰੂ ਸਾਹਿਬ ਕਹਿ ਦੇਣਗੇ ਉਦਾਂ ਹੀ ਪ੍ਰਮਾਤਮਾ ਨੇ ਕਰ ਦੇਣਾ, ਕਿਉਂਕਿ ਪ੍ਰਮਾਤਮਾ ਤੇ ਗੁਰੂ ਦੋ ਨਹੀਂ ਹੈ, ਸਤਿਗੁਰੂ ਦੀ ਸਾਧ ਸੰਗਤ। ਇਸੇ ਕਰਕੇ ਮਹਾਰਾਜ ਸਾਹਿਬ ਜੀ ਦੇ ਬਚਨ ਸਾਧ ਸੰਗਤ ਜੀ ਬਹੁਤ ਬਲ ਵਾਲੇ ਹੁੰਦੇ ਆ, ਜ਼ੋਰ ਵਾਲੇ ਹੁੰਦੇ ਆ, ਉਹਨਾਂ ਬਚਨਾਂ ਚ ਤਾਕਤ ਹੈ, ਉਹਨਾਂ ਬਚਨਾਂ ਚ ਸਮਰੱਥਾ। ਜੋ ਮਰਜ਼ੀ ਰਾਤ ਆਪਾਂ ਇਤਿਹਾਸ ਦੀ ਕਥਾ ਚ ਸਰਵਣ ਕੀਤਾ ਸੀ, ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਨੂੰ ਕਹਿ ਰਹੇ ਨੇ, ਬਹਾਦਰ ਸ਼ਾਹ ਨੇ ਪੁੱਛਿਆ ਮਹਾਰਾਜ ਕੋਲ ਕਿੰਨੀ ਕੁ ਫੌਜ ਹੈ, ਉਹ ਮੈਨੂੰ ਕਿੱਦਾਂ ਜਿਤਾ ਦੇਣਗੇ ਜੰਗ? ਤੇ ਭਾਈ ਨੰਦ ਲਾਲ ਜੀ ਨੇ ਆਖਿਆ, ਇੱਥੇ ਫੌਜ ਨੇ ਨਾ ਲੜਨਾ ਤੇ ਨਾ ਜਿੱਤਣਾ, ਇੱਥੇ ਤੇ ਗੁਰੂ ਸਾਹਿਬ ਜੀ ਦੇ ਬਚਨ ਨੇ ਜਿਤਾਉਣਾ ਤੈਨੂੰ। ਮਹਾਰਾਜ ਦਾ ਬਚਨ ਏਡਾ ਬਲੀ ਹੈ, ਰੀਤੇ ਭਰੇ ਭਰੇ ਸਖਨਾਵੇ ਜਾਂ ਤਾਂ ਕੋ ਬਵਹਾਰੇ। ਕਹਿੰਦੇ ਉਹ ਭਰਿਆਂ ਨੂੰ ਖਾਲੀ ਤੇ ਖਾਲੀਆਂ ਨੂੰ ਭਰ ਲਈ, ਇੱਕ ਪਲ ਲਾਉਂਦੇ ਸਿਰਫ ਗੁਰੂ ਸਾਹਿਬ, ਇੰਨੀ ਸਮਰੱਥਾ ਉਹਨਾਂ ਵਿੱਚ। ਇਸ ਕਰਕੇ ਉਹਨਾਂ ਨੇ ਤੇ ਬਚਨ ਕਰ ਦਿੱਤਾ ਤੇਰੀ ਜਿੱਤ ਹੈ, ਤੇ ਬਸ ਉਹਨਾਂ ਦੇ ਬਚਨ ਕਰਕੇ ਤੇਰੀ ਜਿੱਤ ਹੈ, ਜੰਗ ਤੇ ਸਿਰਫ ਬਹਾਨਾ, ਜੰਗ ਕਰਕੇ ਤੂੰ ਮਹਾਰਾਜ ਦਾ ਸਿਰਫ ਹੁਕਮ ਮੰਨਣਾ, ਕਿਉਂਕਿ ਮਹਾਰਾਜ ਨੇ ਆਖਿਆ ਸੀ ਸਾਹਮਣੇ ਹੋ ਉੱਥੇ ਜੰਗ ਕਰ, ਉਹਦੇ ਨਾਲ ਅਸੀਂ ਤੈਨੂੰ ਜਿਤਾਵਾਂਗੇ, ਤੈਨੂੰ ਤਖ਼ਤ ਤੇ ਬਿਠਾਵਾਂਗੇ। ਉਹਨਾਂ ਕਿਹਾ ਅਸਲ ਚ ਤੇ ਗੁਰੂ ਸਾਹਿਬ ਜੀ ਦੀ ਕਿਰਪਾ, ਉਹਨਾਂ ਦੇ ਬਚਨਾਂ ਨੇ ਸਾਰਾ ਕੁਝ ਕਰਨਾ। ਮਹਾਰਾਜ ਦੇ ਬਚਨਾਂ ਚ ਬਾਲ ਹੈ, ਕਹਿੰਦੇ ਸਤਿਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ, ਦਰਹਾਲੀ ਉਸੇ ਵੇਲੇ। ਕਹਿੰਦੇ ਗੁਰੂ ਸਾਹਿਬ ਜੀ ਜੋ ਬਚਨ ਕਰ ਦਿੰਦੇ ਆ, ਪ੍ਰਮਾਤਮਾ ਉਸੇ ਵੇਲੇ ਮਹਾਰਾਜ ਦੇ ਬਚਨਾਂ ਨੂੰ ਪੂਰਾ ਕਰ ਦਿੰਦਾ ਹੈ ਜੀ।
ਗੁਰ ਅੰਗਦ ਦੀ ਦੋਹੀ ਫਿਰੀ ਤਦ ਕਰਤਾ ਹੈ ਬੰਦ ਬਹਾਲੇ।
ਕਹਿੰਦੇ ਪਹਿਲਾਂ ਦੇਖੋ ਦੋਹੀ ਫਿਰਦੀ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਂ ਦੀ, ਹੁਣ ਦੋਹੀ ਫਿਰਦੀ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਂ ਦੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਵਿੱਚ ਆਣ ਬੈਠੇ ਹੈ। ਉਹੀ ਵਡਿਆਈ ਹੈ ਸਾਧ ਸੰਗਤ ਜੀ ਜੋ ਗੁਰੂ ਨਾਨਕ ਦੇਵ ਜੀ ਦੀ ਹੁੰਦੀ ਸੀ, ਹੁਣ ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹੋ ਰਹੀ ਹੈ। ਗੁਰ ਅੰਗਦ ਦੀ ਦੋਹੀ ਫਿਰੇ ਸੱਚ ਕਰਤਾ ਬੰਦ ਬਹਾਲੀ। ਕਿਵੇਂ ਕਿਵੇਂ ਕਹਿੰਦੇ ਇੰਨੀ ਵਡਿਆਈ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਮਿਲ ਗਈ? ਕਿਉਂਕਿ ਸੱਚੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਉਹਨਾਂ ਨੂੰ ਤਖ਼ਤ ਉੱਤੇ ਬਿਠਾ ਲਿਆ, ਆਪ ਉਹਨਾਂ ਦੀਆਂ ਪ੍ਰਕਰਮਾਂ ਕਰਕੇ ਨਮਸਕਾਰ ਕਰਕੇ ਆਪਣੀ ਜੋਤ ਟਿਕਾ ਦਿੱਤੀ। ਇਸ ਕਰਕੇ ਹੁਣ ਸਾਰੀ ਸੰਗਤ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨੀ ਲੱਗਦੀ ਹੈ, ਸਾਰਿਆਂ ਦਾ ਭਲਾ ਉਹ ਕਰੀ ਜਾਂਦੇ ਆ। ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦੀ ਜੋ ਦੋਹੀ ਫਿਰਦੀ ਸੀ, ਹੁਣ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਫਿਰਦੀ ਹੈ।
ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੇ।
ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਾਇਆ ਹੀ ਪਲਟੀ ਹੈ ਤਾਂ ਉਹੀ ਰੂਪ, ਬਿਲਕੁਲ ਕੋਈ ਫਰਕ ਨਹੀਂ ਹੈ। ਦਸਾਂ ਸਰੂਪਾਂ ਚ ਸਾਧ ਸੰਗਤ ਜੀ ਕੋਈ ਫਰਕ ਨਹੀਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਜੀ ਤੱਕ ਕੋਈ ਫਰਕ ਨਹੀਂ। ਲੇਸ ਮਾਤਰ ਇੱਕੋ ਗੁਰੂ ਜੋਤ, ਇੱਕੋ ਸਿਧਾਂਤ, ਇੱਕੋ ਹੀ ਸਾਧ ਸੰਗਤ ਜੀ ਫਲਸਫਾ, ਇੱਕੋ ਹੀ ਗੁਰਮਤ, ਇੱਕੋ ਉਪਦੇਸ਼, ਇੱਕੋ ਪ੍ਰਚਾਰ, ਇੱਕੋ ਹੀ ਗੁਰੂ ਸਾਹਿਬ ਜੀ ਦਾ ਰੂਪ ਹੈ। ਉਹੀ ਰੂਪ ਹੈ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜੋ ਦਸਾਂ ਸਰੂਪਾਂ ਦਾ ਸਿਧਾਂਤ ਸੀ, ਜੋ ਦਸਾਂ ਸਰੂਪਾਂ ਦਾ ਉਪਦੇਸ਼ ਹੈ, ਉਹੀ ਸਾਧ ਸੰਗਤ ਜੀ ਹੁਣ ਦੋਨੀ ਹੱਥੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਗਤਾਂ ਦੇ ਭਲੇ ਲਈ ਵੰਡ ਰਹੇ, ਕੋਈ ਫਰਕ ਹੀ ਨਹੀਂ ਹੈ। ਨਾਨਕ ਪਾਇਆ ਕਾਇਆ ਪਲਟ ਕਰ, ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਾਇਆ ਪਲਟੀ ਹੈ। ਮਲ ਤਖਤ ਬੈਠਾ ਸੈ ਡਾਲੀ, ਡਾਲੀ ਕਹਿੰਦੇ ਸਰੀਰਾਂ ਨੂੰ, ਕਹਿੰਦੇ ਹੁਣ ਸਾਰੇ ਸਰੀਰ ਦੇਖੋ ਜਿੰਨੇ ਪਹਿਲਾਂ ਗੁਰੂ ਨਾਨਕ ਦੇਵ ਜੀ ਕੋਲ ਜਾਂਦੇ ਸਨ ਦਰਸ਼ਨ ਕਰਨ, ਹੁਣ ਉਹ ਸਾਰੇ ਸਰੀਰਾਂ ਨੂੰ ਗੁਰੂ ਅੰਗਦ ਦੇਵ ਜੀ ਕੋਲ ਆਉਣਾ ਪੈਂਦਾ, ਉਹਨਾਂ ਦੇ ਦਰਸ਼ਨ ਕਰਦੇ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਰੂਪ ਵਿੱਚ ਆਪਣੀ ਕਾਇਆ ਪਲਟ ਕੇ ਸਾਰੀ ਸੰਗਤ ਨੂੰ ਨਾਲ ਲੈ ਕੇ ਤੇ ਕਹਿੰਦੇ ਹੁਣ ਉਹਨਾਂ ਦੇ ਰੂਪ ਵਿੱਚ ਉਸ ਤਖ਼ਤ ਉੱਤੇ ਬੈਠੇ ਹੋਏ ਹਨ ਜੀ।
ਦਰ ਸੇਵੇ ਅੰਮਤ ਖੜੀ ਮਸਕਲਾ ਹੋਏ ਜੰਗਾਲੇ।
ਮਸਕਲਾ ਹੁੰਦਾ ਸਾਧ ਸੰਗਤ ਜੀ ਇੱਕ ਪੱਥਰ ਜਿਸ ਨਾਲ ਜੰਗਾਲ ਲੱਗੇ ਸ਼ਸਤਰਾਂ ਨੂੰ ਸਾਫ਼ ਕਰੀਦਾ, ਹਥਿਆਰ ਸ਼ਸਤਰ ਜਦੋਂ ਯੋਧਿਆਂ ਨੇ ਸਾਧ ਸੰਗਤ ਜੀ ਇਹਨਾਂ ਦੀ ਸਫਾਈ ਸਾਲ ਚ ਇੱਕ ਵਾਰੀ ਕਰਦੇ ਨੇ, ਜਦੋਂ ਕਰਦੇ ਆ ਤੇ ਉਹ ਫਿਰ ਮਸਕਲਿਆਂ ਨਾਲ ਉਹਨੂੰ ਰਗੜਦੇ, ਜੰਗਾਲ ਲੱਗਾ ਹੁੰਦਾ ਜਿਹੜਾ ਉਹਨੂੰ ਲਾਉਂਦੇ ਆ, ਇਹ ਜੰਗਾਲ ਲਾਉਣ ਦੇ ਕੰਮ ਆਉਂਦਾ। ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰ ਤੇ ਸੰਗਤਾਂ ਸੇਵਾ ਕਰਦੀਆਂ, ਕਿਉਂ ਸੇਵਾ ਕਰਦੀਆਂ? ਦਰ ਸੇਵੇ ਉਮਤ ਖੜੀ, ਸਾਰੀ ਉਮਤ, ਸਾਰੀ ਸਿੱਖ ਸੰਗਤ, ਸਾਰੀਆਂ ਸੰਗਤਾਂ ਉਹਨਾਂ ਦੇ ਦਰ ਤੇ ਆਣ ਕੇ ਸੇਵਾ ਕਰਦੀਆਂ, ਕਿਉਂ ਕਰਦੀਆਂ? ਆਪਣੇ ਕਈਆਂ ਜਨਮਾਂ ਦੇ ਲੱਗੇ ਜੰਗਾਲ ਨੂੰ ਲਾਉਣ ਵਾਸਤੇ। ਤੇ ਮਹਾਰਾਜ ਸਾਹਿਬ ਜੀ ਦਾ ਦਰ ਉਹ ਤੇ ਉਹ ਮਸਕਲਾ ਜਿਹੜਾ ਜੰਗਾਲ ਲਾ ਦਿੰਦਾ ਬੰਦੇ ਦਾ। ਕਹਿੰਦੇ ਸੇਵਾ ਕਰ ਕਰਕੇ ਸੰਗਤਾਂ ਆਪਣੇ ਕਰਮਾਂ ਦੀ, ਆਪਣੇ ਪਾਪਾਂ ਦੀ ਮੈਲ ਦੇ ਜੰਗਾਲ ਨੂੰ ਰਗੜ ਰਗੜ ਕੇ ਲਾ ਰਹੀਆਂ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰ ਤੇ ਕੋਈ ਉਹ ਬਰਤਨ ਮਾਂਜਦੇ ਆ ਤੇ ਉਹ ਕੋਈ ਗੁਰੂ ਸਾਹਿਬ ਤੇ ਅਸਾਨ ਨਹੀਂ ਕਰਦੇ, ਆਪਣਾ ਹੀ ਜੰਗਾਲ ਲਾਉਂਦੇ ਆ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰ ਤੇ ਪਾਣੀ ਛਿੜਕਦੇ ਆ, ਝਾੜੂ ਮਾਰਦੇ ਆ ਤੇ ਜੰਗਾਲ ਲੈ ਰਿਹਾ, ਕਿਰਪਾ ਹੋ ਰਹੀ। ਇਹ ਤੇ ਸਾਧ ਸੰਗਤ ਜੀ ਪਾਣੀ ਦਾ ਬਾਹਰ ਵੀ ਬੜੇ ਲੋਕ ਛਿੜਕਦੇ ਆ, ਸਵੇਰੇ ਸਵੇਰੇ ਆਪਾਂ ਦੇਖਿਆ ਸ਼ਹਿਰਾਂ ਵਿੱਚ ਸਾਧ ਸੰਗਤ ਜੀ ਕਮੇਟੀ ਵਾਲੇ ਉਹਨਾਂ ਦੇ ਰੱਖੇ ਮੁਲਾਜ਼ਮ ਸੜਕਾਂ ਤੇ ਪਾਣੀ ਛਿੜਕਦੇ ਆ, ਉਹਨਾਂ ਦੇ ਰੱਖੇ ਮੁਲਾਜ਼ਮ ਪਾਰਕਾਂ ਦੀ ਤੇ ਸੜਕਾਂ ਦੀ ਸਫਾਈ ਵੀ ਕਰਦੇ ਆ। ਕੀ ਉਹਨਾਂ ਦੇ ਰੱਖੇ ਮੁਲਾਜ਼ਮਾਂ ਦੇ ਪਾਣੀ ਛਿੜਕਿਆਂ ਉਹਨਾਂ ਨੂੰ ਬ੍ਰਹਮ ਗਿਆਨ ਆ ਜਾਂਦਾ? ਜਿਹੜੇ ਸੜਕਾਂ ਤੇ ਆਪਣੀ ਨੌਕਰੀ ਦੀ ਬਾਹਰ ਝਾੜੂ ਮਾਰਦੇ ਫਿਰਦੇ ਹੁੰਦੇ ਸ਼ਹਿਰਾਂ ਚ, ਉਹਨਾਂ ਨੂੰ ਕਿਤੇ ਬ੍ਰਹਮ ਗਿਆਨ ਆ ਜਾਂਦਾ? ਸੰਗਤਾਂ ਦੇ ਜੋੜੇ ਝਾੜਿਆਂ ਦੇਖੋ ਮੈਲ ਲੈਂਦੀ ਹੈ, ਤੇ ਬਾਹਰ ਜਿਹੜੇ ਕਿੰਨੇ ਲੋਕ ਨੇ ਜਿਹੜੇ ਜੋੜੇ ਪਾਲਿਸ਼ ਕਰਦੇ ਆ, ਥਾਵਾਂ ਥਾਵਾਂ ਤੇ ਬੈਠੇ ਹੁੰਦੇ ਤੇ ਪਹਿਲਾਂ ਜੋੜਾ ਝਾੜਦੇ ਆ, ਫਿਰ ਬੜੇ ਪ੍ਰੇਮ ਨਾਲ ਹੱਥ ਚ ਫੜ ਕੇ ਉਹਨੂੰ ਪਾਲਿਸ਼ ਕਰਕੇ ਦਿੰਦੇ ਆ, ਉਹ ਬ੍ਰਹਮ ਗਿਆਨ ਵਾਸਤੇ ਨਹੀਂ। ਇੱਥੇ ਜਿਹੜੀ ਗੁਰੂ ਦੇ ਦਰ ਤੇ ਸੰਗਤ ਆਉਂਦੀ, ਜੋੜੇ ਝਾੜਦੀ, ਪਾਣੀ ਛਿੜਕਦੀ, ਝਾੜੂ ਮਾਰਦੀ, ਕਹਿੰਦੇ ਗੁਰਮੁਖੋ ਇਹ ਤਾਂ ਜੰਗਾਲ ਲਾਈ ਜਾਂਦੀ ਸੰਗਤ ਆਪੋ ਆਪਣਾ। ਇੱਥੇ ਤਾਂ ਗੁਰੂ ਸਾਹਿਬ ਜੀ ਦਾ ਦਰ ਇਹ ਤਾਂ ਉਹ ਮਸਕਲਾ ਜਿਹੜਾ ਜੰਗਾਲ ਲਾ ਦਿੰਦਾ, ਕਈਆਂ ਜਨਮਾਂ ਦੀ ਜੰਮੀ ਪਾਪਾਂ ਦੀ ਮੈਲ ਦਾ ਜੰਗਾਲ ਮਹਾਰਾਜ ਜੀ ਦੇ ਦਰ ਤੇ ਸੰਗਤਾਂ ਆਣ ਆਣ ਕੇ ਲਾਉਂਦੀਆਂ। ਜਿੱਥੇ ਜੋੜੇ ਝਾੜਿਆ ਬ੍ਰਹਮ ਗਿਆਨ ਮਿਲ ਜਾਂਦਾ, ਜਿੱਥੇ ਪਾਣੀ ਛਿੜਕਿਆ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿੱਥੇ ਝਾੜੂ ਮਾਰਿਆ ਕਹਿੰਦੇ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਾਂ ਨਾਲ ਝੋਲੀ ਭਰ ਜਾਂਦੀ। ਇਸ ਕਰਕੇ ਆਉਂਦੀਆਂ ਇੱਥੇ ਸਾਰੀਆਂ ਸੰਗਤਾਂ। ਦਰ ਸੇਵੇ ਉਮਤ ਖੜੀ, ਕਹਿੰਦੇ ਸਾਰੀ ਸੰਗਤ ਦਰ ਮਹਾਰਾਜ ਜੀ ਦੇ ਤੇ ਆਣ ਕੇ ਆਪਣਾ ਮਸਕਲੇ ਨਾਲ ਰਗੜ ਰਗੜ ਕੇ ਆਪਣੇ ਜਨਮਾਂ ਜਨਮਾਂਤਰਾਂ ਦੀ ਮੈਲ ਜੰਗਾਲ ਨੂੰ ਲਾਉਂਦੇ ਹਨ ਜੀ।
ਦਰ ਦਰਵੇਸ਼ ਖਸਾਮਦਾ ਨਾਏ ਸੱਚਾ ਬਾਣੀ ਲਾਲੀ।
ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਸੱਚੇ ਖਸਮ ਨੇ ਸਾਰੀ ਸ੍ਰਿਸ਼ਟੀ ਦੇ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੀ, ਕਹਿੰਦੇ ਉਹਨਾਂ ਦੇ ਦਰ ਤੇ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਬਾਣੀ ਪੜ੍ਹਦਿਆਂ ਨੂੰ ਦੇਖਦੇ ਤੇ ਆਪ ਪੜ੍ਹਦੇ ਆ, ਉਹਨਾਂ ਦੇ ਚਿਹਰੇ ਤੇ ਲਾਲੀ ਆ ਜਾਂਦੀ, ਨੂਰ ਆ ਜਾਂਦਾ, ਪ੍ਰਕਾਸ਼ ਉਹਨਾਂ ਗਲਕਾ ਮਾਰਦਾ। ਦਰ ਦਰਵੇਸ਼ ਖਸਮਦਾ, ਕਹਿੰਦੇ ਦਰਵੇਸ਼ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਦੇ ਦਰ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਬਾਣੀ ਸੁਣਦੇ ਤੇ ਪੜ੍ਹਦੇ ਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰੀ ਬਾਣੀ ਪੜ੍ਹਨ ਤੇ ਕਿਸੇ ਨੇ ਸਾਧ ਸੰਗਤ ਜੀ ਪ੍ਰੇਮੀ ਨੇ ਆਖਿਆ ਮਹਾਰਾਜ ਦੇ ਦਰਸ਼ਨ ਕਰਨੇ ਆ, ਸੇਵਾਦਾਰਾਂ ਨੇ ਦੱਸਿਆ ਭਾਈ ਉਹ ਤਾਂ ਬਾਣੀ ਪੜ੍ਹਦੇ ਆ, ਕਰ ਲਓ ਤੁਸੀਂ ਨਮਸਕਾਰ ਦੂਰੋਂ। ਉਹ ਨਮਸਕਾਰ ਕਰਕੇ ਬੈਠ ਗਿਆ ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਬਾਣੀ ਪੜ੍ਹਨ ਹਟ ਗਏ ਤਾਂ ਉਹਨੇ ਆਖਿਆ ਮਹਾਰਾਜ ਤੁਹਾਡੀ ਆਪਣੀ ਬਾਣੀ ਤੇ ਤੁਸੀਂ ਆਪ ਹੀ ਪੜ੍ਹੀ ਜਾਂਦੇ ਜੇ, ਤੁਹਾਡੀ ਆਪਣੀ ਬਾਣੀ ਤੁਸੀਂ ਆਪ ਹੀ ਉਚਾਰੀ, ਤੁਹਾਨੂੰ ਕੀ ਲੋੜ ਹੈ ਬਾਣੀ ਪੜ੍ਹਨ ਦੀ? ਧੰਨ ਗੁਰੂ ਅਮਰਦਾਸ ਸਾਹਿਬ ਜੀ ਹੱਸ ਪਏ ਤੇ ਕਹਿਣ ਲੱਗੇ ਭਾਈ ਜਦੋਂ ਕਿਸੇ ਨੂੰ ਇਹ ਪਤਾ ਲੱਗ ਜਾਏ ਨਾ ਵੀ ਇਸ ਪਹਾੜ ਨੂੰ ਮੈਂ ਥੋੜਾ ਜਿਹਾ ਖੋਦਿਆ ਸੀ, ਇੱਕ ਬੰਨੇ ਪੱਥਰ ਚੱਕਿਆ ਤੇ ਮੈਨੂੰ ਹੀਰੇ ਮਿਲ ਗਏ, ਤੇ ਸਿਆਣਾ ਬੰਦਾ ਹੁੰਦਾ ਜਿਹੜਾ ਫਿਰ ਸਾਰੇ ਪਹਾੜ ਨੂੰ ਹੀ ਖੋਦ ਲਵੇ। ਜਦੋਂ ਇਹ ਪਤਾ ਲੱਗ ਜਾਏ ਨਾ ਵੀ ਇਸ ਪਾਸਿਓਂ ਤੇ ਮਾੜੀ ਜਿਹੀ ਢੇਮ ਚੁੱਕਿਆ ਥੱਲਿਓਂ ਹੀਰੇ ਨਿਕਲਦੇ ਆ, ਤੇ ਸਿਆਣਾ ਬੰਦਾ ਹੁੰਦਾ ਜਿਹੜਾ ਸਾਰੀਆਂ ਢੇਮਾਂ ਪਰੇ ਕਰ ਕਰਕੇ ਭਰ ਲਏ, ਝੋਲੀਆਂ ਭੰਡਾਰੇ ਭਰ ਲਏ, ਕਰ ਲਏ ਇਕੱਠਾ ਜੋ ਕਰ ਸਕਦਾ। ਕਹਿੰਦੇ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਬਾਣੀ ਸਾਡੀ ਨੀ, ਇਹ ਨਿਰੰਕਾਰ ਦੀ ਹੈ, ਜਿਸ ਨਾਲ ਪਿਆਰ ਕੀਤੇ ਤਾਂ ਅੰਦਰ ਹੀ ਛਮਾ ਹੀ ਆ ਜਾਂਦਾ। ਤੇ ਕਹਿੰਦੇ ਇਸ ਲਈ ਅਸੀਂ ਬਾਣੀ ਪੜ੍ਹਦੇ, ਕਿਉਂ ਨਾ ਪੜ੍ਹੀਏ, ਜਿੰਨੀ ਵੱਧ ਪੜ੍ਹ ਲਾਂਗੇ ਓਨਾ ਹੀ ਇਹ ਤੇ ਹੀਰੇ ਮੋਤੀ ਜਵਾਹਰਾਤ ਲਾਲ ਬਰਾਗ ਪ੍ਰੇਮ ਇਹਦੇ ਵਿੱਚ ਮਿਲੀ ਜਾਂਦਾ, ਇਸ ਲਈ ਪੜ੍ਹਦੇ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਤਸੰਗ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਇੱਕ ਅੰਮ੍ਰਿਤ ਬਚਨ ਹੈ, ਹਜ਼ੂਰ ਕਹਿੰਦੇ ਨੇ ਜੋ ਪੁਰਖ ਹੈ ਕਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ। ਕਹਿੰਦੇ ਜਿਵੇਂ ਕਿਸੇ ਪੁਰਸ਼ ਦੇ ਘਰ ਉਹਦੀ ਇਸਤਰੀ ਉਹ ਪਤੀ ਵਰਤਾ, ਉਹ ਆਪਣੇ ਪਤੀ ਦੀ ਉਡੀਕ ਕਰਦੀ ਹੈ, ਆਪਣੇ ਪਤੀ ਦੇ ਚਰਨਾਂ ਨਾਲ ਪ੍ਰੇਮ ਕਰਦੀ ਹੈ, ਉਹਦੀ ਸੇਵਾ ਕਰਦੀ ਹੈ, ਸੇਵਾ ਕਰਨਾ ਚਾਹੁੰਦੀ ਹੈ, ਬੜੇ ਚੰਗੇ ਸੁਭਾਅ ਵਾਲੀ। ਜੋ ਪੁਰਖ ਹੈ ਕਰ ਭਗਤੀ ਨਾਰ ਹੈ, ਭਗਤੀ ਦਾ ਅਰਥ ਹੈ ਇੱਥੇ ਪਤੀ ਭਗਤੀ ਵਾਲੀ, ਆਪਣੇ ਪਤੀ ਦੀ ਸੇਵਾ ਵਾਲੀ, ਆਪਣੇ ਪਤੀ ਦੇ ਆਗਿਆ ਹੁਕਮ ਦੇ ਵਿੱਚ ਰਹਿਣ ਵਾਲੀ। ਕਹਿੰਦੇ ਜਿਵੇਂ ਕਿਸੇ ਪੁਰਸ਼ ਦੇ ਘਰ ਭਗਤਣੀ ਨਾਰ ਹੋਵੇ ਜਿਹੜੀ ਉਹਦੀ ਸੇਵਾ ਕਰਨ ਵਾਲੀ ਹੋਵੇ, ਅੱਧ ਲੋਚਿਆ ਭਗਤੀ ਪਾਏ, ਉਹ ਚਾਹੁੰਦੀ ਹੈ ਮੈਂ ਆਪਣੇ ਪਤੀ ਦੀ ਸੇਵਾ ਕਰਾਂ, ਬਹੁਤ ਸੇਵਾ ਕਰਾਂ, ਬਹੁਤ ਸੇਵਾ ਕਰਾਂ। ਫਿਰ ਕਹਿੰਦੇ ਨੇ ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ। ਕਹਿੰਦੇ ਉਹਦਾ ਪਤੀ ਗਿਆ ਸੀ ਬਾਹਰ, ਤੇ ਉਹਨੂੰ ਨੀ ਸੀ ਪਤਾ ਵੀ ਕੱਲ ਆ ਜਾਏਗਾ, ਅੱਜ ਆ ਜਾਏਗਾ, ਆਉਣ ਵਾਲਾ ਪਤਾ ਨੀ ਕਦੋਂ ਆ ਜਾਏ। ਤੇ ਕਹਿੰਦੇ ਉਹ ਰੋਜ਼ ਸਵੇਰੇ ਉੱਠ ਕੇ ਇੱਕ ਕੰਮ ਕਰਦੀ ਸੀ, ਕੁਝ ਖੱਟੇ ਕੁਝ ਮਿੱਠੇ ਕਈ ਪ੍ਰਕਾਰ ਦੇ ਪਦਾਰਥ ਭੋਜਨ ਤਿਆਰ ਕਰਕੇ ਰੱਖ ਲੈਂਦੀ ਸੀ, ਜਦੋਂ ਆ ਗਿਆ ਉਦੋਂ ਹੀ ਛਕਾਉਣਾ, ਪਤਾ ਨੀ ਘੜੀ ਨੂੰ ਆ ਜਾਏ ਪਲ ਨੂੰ ਆ ਜਾਏ। ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ। ਕਹਿੰਦੇ ਕਈਆਂ ਰਸਾਂ ਦੇ, ਛਿਆਂ ਰਸਾਂ ਦੇ, ਲੂਣ ਵਾਲੇ ਮਿੱਠੇ ਉਹ ਪਦਾਰਥ ਤਿਆਰ ਕਰਕੇ ਰੱਖਦੀ ਸੀ, ਮੇਰਾ ਪਤੀ ਆਵੇਗਾ ਉਹਨੂੰ ਖਵਾਵਾਂਗੇ, ਉਹਦੀ ਸੇਵਾ ਕਰਨੀ। ਕਹਿੰਦੇ ਤਿਉਂ ਬਾਣੀ ਭਗਤ ਸਲਾਹ ਦੇ ਹਰ ਨਾਮੈ ਚਿੱਤ ਲਾਏ। ਜਿਵੇਂ ਪਤੀ ਵਰਤਾ ਆਪਣੇ ਪਤੀ ਦੀ ਆਗਿਆ ਚ ਰਹਿਣ ਵਾਲੀ ਇਸਤਰੀ ਆਪਣੇ ਪਤੀ ਦੀ ਸੇਵਾ ਚ ਤਤਪਰ ਹੈ, ਇਸੇ ਤਰ੍ਹਾਂ ਕਹਿੰਦੇ ਭਗਤ ਆਪਣੇ ਪਤੀ ਗੁਰੂ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਚੇਤੇ ਰੱਖਦੇ, ਉਹਦੀ ਸਿਫਤ ਸਲਾਹ ਕਰਦੇ। ਕਿਵੇਂ? ਬਾਣੀ ਦੁਆਰਾ। ਤਿਉਂ ਬਾਣੀ ਭਗਤ ਸਲਾਹ ਦੇ। ਕਹਿੰਦੇ ਉਹ ਹੁਣ ਭਗਤਾਂ ਦਾ ਪਤੀ ਪਰਮਾਤਮਾ, ਆਪਣੇ ਸਾਰਿਆਂ ਦਾ ਵੀ ਪਤੀ ਪਰਮਾਤਮਾ ਹੀ ਹੈ। ਹਰ ਇਸਤਰੀ ਦਾ ਇੱਕ ਪਤੀ ਦੁਨਿਆਵੀ ਹੈ ਤੇ ਇੱਕ ਸਾਰਿਆਂ ਦਾ ਪਤੀ ਹੈ ਪਰਮਾਤਮਾ, ਉਹ ਮਰਦਾਂ ਦਾ ਵੀ, ਇਸਤਰੀਆਂ ਦਾ ਵੀ। ਕਹਿੰਦੇ ਇਸੇ ਤਰ੍ਹਾਂ ਭਗਤਾਂ ਦਾ ਪਤੀ ਪਰਮਾਤਮਾ, ਭਗਤ ਆਪਣੇ ਪਤੀ ਪਰਮਾਤਮਾ ਦੀ ਸਿਫਤ ਕਰਦੇ ਬਾਣੀ ਪੜ੍ਹ ਕੇ। ਤਿਉਂ ਬਾਣੀ ਭਗਤ ਸਲਾਹ ਦੇ ਹਰ ਨਾਮੈ ਚਿੱਤ ਲਾਏ। ਕਹਿੰਦੇ ਪਰਮਾਤਮਾ ਦੇ ਨਾਮ ਚ ਚਿੱਤ ਲਾ ਕੇ ਸਰਦਾ ਭਾਵਨਾ ਨਾਲ ਬਾਣੀ ਦੁਆਰਾ ਆਪਣੇ ਪਰਮੇਸ਼ਰ ਦੀ ਸਿਫਤ ਕਰਦੇ, ਕਿਉਂਕਿ ਸਾਰੀ ਬਾਣੀ ਪਰਮੇਸ਼ਰ ਦੀ ਸਿਫਤ ਆ। ਇਸ ਲਈ ਉਹ ਜਦ ਬਾਣੀ ਪੜ੍ਹਦੇ ਆ ਪ੍ਰੇਮ ਨਾਲ, ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਉਸ ਵੇਲੇ। ਕਹਿੰਦੇ ਫਿਰ ਭਗਤ ਇਸ ਲਈ ਗੁਰਮੁਖੋ ਬਾਣੀ ਪੜ੍ਹਦੇ ਆ। ਹੁਣ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਰਦ ਰਵੇ ਸੁਖ ਸਮਦੈ ਨਾ ਸੱਚੈ ਬਾਣੀ ਲਾਲੀ। ਕਹਿੰਦੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੰਨਾਂ ਚ ਬਾਣੀ ਪੈਂਦੀ, ਇੱਕ ਪੌੜੀ ਪਈ ਸੀ ਨਾ ਆਸਾ ਦੀ ਵਾਰ ਦੀ, ਇੱਕਵੀਂ ਪੌੜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੰਨ ਚ ਪਹਿਲੀ ਵਾਰ ਜਦੋਂ ਪਈ ਤੇ ਬਸ ਉਦੋਂ ਤੋਂ ਹੀ ਗੁਰੂ ਨਾਨਕ ਦੇਵ ਜੀ ਦੇ ਹੋ ਕੇ ਰਹਿ ਗਏ, ਅਜੇ ਦਰਸ਼ਨ ਨਹੀਂ ਸੀ ਕੀਤੇ, ਸਿਰਫ ਬਾਣੀ ਕੰਨਾਂ ਚ ਪਈ ਸੀ ਗੁਰੂ ਕੇ ਸਿੱਖ ਦੇ ਮੂੰਹ ਤੋਂ। ਸਵੇਰੇ ਸਵੇਰੇ ਬਾਣੀ ਪੜ੍ਹਦੇ ਤੋਂ ਉਹ ਆਸਾ ਦੀ ਵਾਰ ਦੀ ਇੱਕਵੀਂ ਪੌੜੀ ਦਾ ਪਾਠ ਕਰਦਾ ਸੀ ਗੁਰੂ ਅੰਗਦ ਦੇਵ ਜੀ ਦੇ ਸਤਸੰਗ ਜੀ ਕੰਨਾਂ ਚ ਪਿਆ, ਬਸ ਕੀਲ ਕੇ ਹੀ ਰੱਖ ਦਿੱਤਾ ਉਸ ਇੱਕ ਪੌੜੀ ਨੇ। ਭੱਜ ਗਏ ਕਰਤਾਰਪੁਰ ਨੂੰ ਤੇ ਮਹਾਰਾਜ ਜੀ ਦੇ ਹੋ ਕੇ ਰਹਿ ਗਏ। ਫਿਰ ਉਥੋਂ ਜਦੋਂ ਬਾਣੀ ਕੰਨਾਂ ਚ ਪਈ ਤੇ ਬਾਣੀ ਪੜ੍ਹੀ, ਕਹਿੰਦੇ ਲਾਲੀਆਂ ਚੜ੍ਹਦੀਆਂ ਸਨ, ਨੂਰ ਪ੍ਰਕਾਸ਼ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਦੋਂ ਬਾਣੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੰਨਾਂ ਚ ਪੈਂਦੀ ਹੈ ਤਾਂ
ਬਲਵੰਡ ਕੀ ਵੀ ਨੇਕ ਜਨ ਜਿਸ ਬਹੁਤੀ ਸ਼ਾਹ ਪਦਰਾਲੇ।
ਬਾਬਾ ਬਲਵੰਡ ਜੀ ਕਹਿੰਦੇ ਨੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸਾਡੇ ਸਤਿਕਾਰਯੋਗ ਮਾਤਾ ਖੀਵੀ ਜੀ ਲੰਗਰਾਂ ਦੀ ਸੇਵਾ ਕਰਦੇ ਹੋ, ਗੁਰੂ ਅੰਗਦ ਦੇਵ ਜੀ ਦੇ ਮਹਿਲ ਨੇ। ਕਹਿੰਦੇ ਨੇ ਬਲਵੰਡ ਖੀਵੀ ਨੇਕ ਜਨ, ਬਹੁਤ ਨੇਕ ਨੇ, ਬਹੁਤ ਨੇਕ ਮਾਤਾ ਜੀ, ਜਿਸ ਬਹੁਤੀ ਸ਼ਾਹ ਪਤਰਾਲੀ। ਕਹਿੰਦੇ ਮਾਤਾ ਖੀਵੀ ਜੀ ਦੀ ਤਾਂ ਸ਼ਾਂ ਇਉਂ ਹੈ ਜਿਵੇਂ ਬਹੁਤ ਸੰਘਣੇ ਪੱਤਰਾਂ ਵਾਲਾ ਕੋਈ ਦਰਖਤ ਹੋਵੇ, ਸੰਘਣੇ ਪੱਤਰਾਂ ਵਾਲੇ ਦਰਖਤ ਦੇ ਥੱਲੇ ਧੁੱਪ ਦੀ ਇੱਕ ਕਿਰਨ ਵੀ ਨਹੀਂ ਆਉਂਦੀ। ਕਹਿੰਦੇ ਜਿਵੇਂ ਉਹਦੀ ਸੰਘਣੀ ਛਾਂ ਹੁੰਦੀ, ਮਾਤਾ ਖੀਵੀ ਜੀ ਦੀ ਤਾਂ ਆਪਣੇ ਸਾਰੇ ਸਿੱਖਾਂ ਦੇ ਉੱਪਰ ਇੱਦਾਂ ਸੰਘਣੀ ਛਾਂ ਹੈ, ਸਾਰੀਆਂ ਸਿੱਖ ਸੰਗਤਾਂ ਉਹਨਾਂ ਨੂੰ ਆਪਣੀ ਮਾਂ ਹੀ ਸਮਝਦੀਆਂ, ਤੇ ਉਹ ਮਾਤਾ ਖੀਵੀ ਜੀ ਪਿਆਰ ਵੀ ਇੱਦਾਂ ਕਰਦੇ ਸਾਰੀਆਂ ਸੰਗਤਾਂ ਨਾਲ ਜਿੱਦਾਂ ਪੁੱਤਾਂ ਨਾਲ ਕਰਦੀਆਂ ਮਾਵਾਂ, ਜਿੱਦਾਂ ਪਦਾਰਥ ਅਸੀਂ ਬਣਾ ਬਣਾ ਕੇ ਛਕਾਉਂਦੇ ਆ, ਫਿਰ ਮਾਤਾ ਜੀ ਇਹ ਕਹਿੰਦੇ ਸਨ ਖਡੂਰ ਸਾਹਿਬ ਵਿੱਚ ਵੀ ਆਓ ਬੱਚਿਓ, ਤੁਸੀਂ ਬਾਣੀ ਦਾ ਅਭਿਆਸ ਕਰੋ, ਬਾਣੀ ਪੜ੍ਹੋ, ਨਾਮ ਜਪੋ, ਤੇ ਤੁਹਾਡੇ ਬਸਤਰ ਮੈਂ ਧੋਵਾਂਗੀ, ਤੁਹਾਡਾ ਪ੍ਰਸ਼ਾਦਾ ਮੈਂ ਤਿਆਰ ਕਰਾਂਗੀ, ਜਿੱਥੇ ਜਿੱਥੇ ਬੈਠੇ ਜੀ ਉੱਥੇ ਉੱਥੇ ਪਹੁੰਚਾ ਦਾਂਗੀ ਤੁਹਾਨੂੰ ਲੰਗਰ, ਤੁਸੀਂ ਬਾਣੀ ਪੜ੍ਹੋ, ਤੁਸੀਂ ਨਾਮ ਜਪੋ, ਸੇਵਾ ਕਰੋ। ਇੰਨਾ ਪਿਆਰ ਕਹਿੰਦੇ ਮਾਤਾ ਖੀਵੀ ਜੀ ਕਰਦੇ ਸਨ, ਬਲਵੰਡ ਖੀਵੀ ਨੇਕ ਜਨ, ਬਾਬਾ ਬਲਵੰਡ ਜੀ ਜਿਹੜੇ ਪੌੜੀ ਉਚਾਰ ਰਹੇ ਕਹਿੰਦੇ ਨੇ ਧੰਨ ਮਾਤਾ ਖੀਵੀ ਜੀ, ਐਸੇ ਨੇਕ ਜਿਸ ਬਹੁਤੀ ਛਾਂ ਪਤਰਾਲੀ, ਕਹਿੰਦੇ ਬਹੁਤੇ ਪੱਤਰਾਂ ਵਾਲੇ ਰੁੱਖ ਦੀ ਜਿਵੇਂ ਛਾਂ ਹੁੰਦੀ ਹੈ, ਜਿੱਦਾਂ ਮਾਤਾ ਜੀ ਦੀ ਛਾਂ ਹੈ ਸਾਰੀਆਂ ਸਿੱਖ ਸੰਗਤਾਂ ਤੇ।
ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਕੀਰ ਕੇ ਆਲੀ,
ਕਹਿੰਦੇ ਨੇ ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਸ਼ਬਦ ਦਾ ਲੰਗਰ ਲਾ ਕੇ ਬੈਠੇ ਹੈ, ਤੇ ਮਾਤਾ ਖੀਵੀ ਜੀ ਘਿਓ ਵਾਲੀ ਖੀਰ ਦਾ ਲੰਗਰ ਲਾ ਕੇ ਬੈਠੇ ਹੈ। ਜਿਹਦਾ ਅਰਥ ਹੈ ਮਹਾਰਾਜ ਜੀ ਦੇ ਦਰ ਤੇ ਸਾਧ ਸੰਗਤ ਜੀ ਖੀਰ ਵੀ ਬਣਦੀ ਸੀ ਤੇ ਉਹਦੇ ਵਿੱਚ ਮਾਤਾ ਜੀ ਘਿਓ ਵੀ ਪਾ ਕੇ ਦਿੰਦੇ ਸਨ ਸੰਗਤਾਂ ਨੂੰ। ਲੰਗਰ ਦੌਲਤ ਵੰਡੀ ਹੈ, ਕਹਿੰਦੇ ਨੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਵੇਖੋ ਸ਼ਬਦ ਦੀ ਦੌਲਤ ਨਾਲ ਨਵਾਜ ਰਹੇ ਸਾਰਿਆਂ ਨੂੰ, ਤੇ ਗਰੀਬਾਂ ਲੋੜਵੰਦਾਂ ਨੂੰ ਉਦਾਂ ਵੀ ਦੌਲਤ ਮਿਲਦੀ ਉਹਨਾਂ ਦੇ ਦਰ ਤੋਂ ਜੋ ਕੋਈ ਮੰਗ ਲਵੇ। ਮਹਾਰਾਜ ਜੀ ਤਾਂ ਸ਼ਬਦ ਦਾ ਲੰਗਰ ਲਾ ਕੇ ਬੈਠੇ ਆ ਤੇ ਮਾਤਾ ਖੀਵੀ ਜੀ ਖੀਰ ਦਾ, ਪ੍ਰਸ਼ਾਦਿਆਂ ਦਾ, ਦਾਲਾਂ ਦਾ ਲੰਗਰ ਲਾ ਕੇ ਬੈਠੇ ਆ। ਕਹਿੰਦੇ ਦੋਵੇਂ ਲੰਗਰ ਹੀ ਮਿਲੀ ਜਾਂਦੇ ਦੇਖੋ ਸੰਗਤਾਂ ਨੂੰ ਉੱਥੇ, ਪ੍ਰੇਮੀਆਂ ਨੂੰ। ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ, ਕਹਿੰਦੇ ਅੰਮ੍ਰਿਤ ਵਰਗਾ ਰਸ ਆਉਂਦਾ ਉਸ ਖੀਰ ਵਿੱਚੋਂ ਜਦੋਂ ਮਾਤਾ ਖੀਵੀ ਜੀ ਰੋਜ਼ ਲੰਗਰਾਂ ਚ ਖੀਰ ਬਣਾ ਕੇ ਵਰਤਾਉਂਦੇ ਤੇ ਵਿੱਚ ਦੇਸੀ ਘਿਓ ਪਾਉਂਦੇ ਆ, ਅੰਮ੍ਰਿਤ ਵਰਗਾ ਰਸ ਆਉਂਦਾ। ਇਸ ਲਈ ਸਤਸੰਗਤ ਜੀ ਯਤਨ ਕਰਨਾ ਚਾਹੀਦਾ ਵੀ ਜਿਹੜਾ ਗੁਰੂ ਕਾ ਲੰਗਰ ਹੈ ਸੋਹਣਾ ਬਣੇ ਵਧੀਆ, ਬਈ ਪ੍ਰੇਮ ਨਾਲ ਤੇ ਸਰਧਾ ਨਾਲ। ਤੇ ਫਿਰ ਉਵੇਂ ਵੈਸੇ ਨਾਮ ਰਸੀਆਂ ਨੇ ਤੇ ਇਹ ਵੀ ਆਖਿਆ ਗੁਰਮੁਖੋ ਭਾਈ ਲੰਗਰ ਵਿੱਚ ਜ਼ਰੂਰ ਇੱਕ ਦੋ ਵਾਰ ਰੋਜ਼ ਮਾਤਾ ਖੀਵੀ ਜੀ ਦਾ ਨਾਂ ਸਤਿਕਾਰ ਨਾਲ ਲੈਣਾ ਚਾਹੀਦਾ, ਕਿਉਂਕਿ ਲੰਗਰਾਂ ਦੀ ਸੇਵਾ ਉਹਨਾਂ ਨੇ ਬਹੁਤ ਕੀਤੀ, ਬੜੇ ਪਿਆਰ ਨਾਲ ਸਿੱਖ ਸੰਗਤਾਂ ਨੂੰ ਉਹਨਾਂ ਨੇ ਲੰਗਰ ਬਣਾ ਬਣਾ ਕੇ ਛਕਾਇਆ। ਉਹਨਾਂ ਦਾ ਨਾਮ ਵੀ ਅਦਬ ਨਾਲ ਲੈਣਾ ਚਾਹੀਦਾ, ਜਿੱਥੇ ਆਪਾਂ ਗੁਰੂ ਸਾਹਿਬ ਦਾ ਨਾਮ ਲੈਂਦੇ ਹਾਂ ਉੱਥੇ ਲੰਗਰ ਦੇ ਵਿੱਚ ਮਾਤਾ ਖੀਵੀ ਜੀ ਨੂੰ ਵੀ ਜ਼ਰੂਰ ਚੇਤੇ ਕਰਨਾ ਚਾਹੀਦਾ। ਕਿਉਂ? ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਸ਼ਬਦ ਦਾ ਲੰਗਰ ਵੰਡਦੇ ਨੇ ਤੇ ਮਾਤਾ ਖੀਵੀ ਜੀ ਪ੍ਰਸ਼ਾਦਿਆਂ ਦਾ ਲੰਗਰ ਬਣਾ ਕੇ ਸੰਗਤਾਂ ਨੂੰ ਛਕਾਉਂਦੇ ਹਨ ਜੀ।
ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੇ,
ਕਹਿੰਦੇ ਗੁਰਮੁਖੋ ਗੁਰੂ ਕੇ ਸਿੱਖਾਂ ਦੇ ਮੁਖ ਤੇ ਉਜਲੇ ਨੇ, ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰ ਤੇ ਆਣ ਕੇ ਨਮਸਕਾਰ ਕਰਦੇ ਸਰਦਾ ਨਾ, ਉਹਨਾਂ ਦੇ ਤੇ ਹਨ ਮੁਖ ਉਜਲੇ ਤੇ ਮਨਮੁਖਾਂ ਦੇ ਮੁਖ ਪੀਲੇ ਪਏ ਨੇ। ਮਨਮੁਖ ਥੀਏ ਪਰਾਲੀ, ਪਰਾਲੀ ਦਾ ਆਪਾਂ ਨੂੰ ਪਤਾ ਸਾਧ ਸੰਗਤ ਜੀ ਝੋਨੇ ਤੋਂ ਬਾਅਦ ਜਿਹੜੀ ਪਰਾਲੀ ਬਚਦੀ ਹੈ ਜਿਹਨੂੰ ਅੱਗ ਲਾ ਦਿੰਦੇ ਆਮ ਲੋਕ ਪਿੰਡਾਂ ਵਿੱਚ, ਉਹ ਪੀਲੇ ਰੰਗ ਦੀ ਹੁੰਦੀ। ਕਹਿੰਦੇ ਮਨਮੁਖਾਂ ਦੇ ਤੇ ਪਰਾਲੀ ਵਰਗੇ ਮੂੰਹ ਨੇ ਪੀਲੇ ਪਏ, ਪਰ ਗੁਰਸਿੱਖਾਂ ਦੇ ਮੂੰਹ ਤੇ ਲਾਲੀ ਹੈ, ਗੁਰਸਿੱਖਾਂ ਦੇ ਮੂੰਹ ਤੇ ਨੂਰ ਹੈ, ਉਹਨਾਂ ਦੇ ਮੁਖ ਉਜਲੇ ਹਨ ਜੀ।
ਪਏ ਕਬੂਲ ਖਸਮ ਨਾਲ ਜਾਂ ਕਹਾਲ ਮਰਦੀ ਕਾਲੇ,
ਜਿਸ ਵੇਲੇ ਮਰਦਾਂ ਵਾਲੀ ਕਾਲ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਘਾਲੀ, ਕਹਿੰਦੇ ਆਪਣੇ ਖਸਮ ਆਪਣੇ ਮਾਲਕ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਕਬੂਲ ਹੀ ਹੋ ਗਏ, ਪ੍ਰਵਾਨ ਹੀ ਚੜ ਗਏ, ਕਾਲ ਘਾਲਣੀ ਪਈ ਉਹਨਾਂ ਨੂੰ। ਉਹ ਕਾਲ ਕਹਿੰਦੇ ਮਰਦਾਂ ਵਾਲੀ ਕਾਲ ਸੀ, ਭਾਵ ਤਕੜੇ ਲੋਕਾਂ ਵਾਲੀ, ਜ਼ੋਰ ਨਾਲ ਘਾਲਣੀ ਪੈਂਦੀ ਸੀ, ਮਨ ਉੱਤੇ ਕਾਬੂ ਪਾ ਕੇ, ਸਰੀਰ ਦੇ ਨਾਲ ਸੇਵਾ ਕਮਾ ਕੇ, ਹਰ ਵੇਲੇ 24 ਘੰਟੇ ਤਤਪਰ ਰਹਿ ਕੇ, ਜਿਸ ਲਈ ਘਾਲ ਮਰਦੀ ਆਖਿਆ। ਕਹਿੰਦੇ ਨੇ ਉਹ ਮਰਦਾਂ ਵਾਲੀ ਕਾਲ ਘਾਲਣੀ ਪਈ ਉਹਨਾਂ ਨੂੰ। ਜੇ ਕੋਈ ਸਾਧ ਸੰਗਤ ਜੀ ਹੌਸਲਾ ਮਰਦਾਂ ਵਾਲਾ ਨਾ ਰੱਖਦਾ ਤੇ ਕਿਵੇਂ ਪਾਰ ਉਤਰ ਜਾਂਦਾ? ਲਗਭਗ 7 ਸਾਲ ਦਾ ਸਮਾਂ ਸੇਵਾ, ਬਹੁਤ ਸਾਧ ਸੰਗਤ ਜੀ ਪਿਆਰ ਨਾਲ। ਕਹਿੰਦੇ ਨੇ ਇਹ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ, ਕਹਿੰਦੇ ਜਿਸ ਵੇਲੇ ਇਹ ਕਾਲ ਕਾਲੀ ਨਾ ਮਰਦਾਂ ਵਾਲੀ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੇ ਕਬੂਲ ਤੇ ਪ੍ਰਵਾਨ ਹੋ ਗਏ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ।
ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੇ,
ਕਹਿੰਦੇ ਮਾਤਾ ਖੀਵੀ ਧੰਨ ਧੰਨ ਮਾਤਾ ਖੀਵੀ ਜੀ, ਸਹੋ ਸੋਏ, ਸਹੋ ਉਹਨਾਂ ਦਾ ਪਤੀ ਧੰਨ ਗੁਰੂ ਅੰਗਦ ਦੇਵ ਮਹਾਰਾਜ, ਮਾਤਾ ਖੀਵੀ ਜੀ ਦੇ ਸਤਿਕਾਰਯੋਗ ਪਤੀ ਗੁਰੂ ਪਰਮੇਸ਼ਰ ਸਰੂਪ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿਨ ਗੋਏ ਉਠਾਲੇ, ਕਹਿੰਦੇ ਦੇਖੋ ਜਿਨ੍ਹਾਂ ਦੇ ਸਾਰੀ ਸ੍ਰਿਸ਼ਟੀ ਨੂੰ ਪਾਰ ਉਤਾਰਨ ਦਾ ਭਾਰ ਚੱਕਿਆ ਹੋਇਆ, ਸਾਰੀ ਸ੍ਰਿਸ਼ਟੀ ਦੀ ਜ਼ਿੰਮੇਵਾਰੀ ਹੈ ਵੀ ਜਿਹੜਾ ਉਹਨਾਂ ਦੇ ਦਰ ਤੇ ਆ ਜਾਏਗਾ ਉਹੀ ਪਾਰ ਉਤਰ ਜਾਏਗਾ, ਸਾਰੀ ਸ੍ਰਿਸ਼ਟੀ ਆ ਜਾਏ ਤੇ ਸਾਰੀ ਸ੍ਰਿਸ਼ਟੀ ਤਰ ਜਾਏਗੀ। ਕਹਿੰਦੇ ਧੰਨ ਮਾਤਾ ਖੀਵੀ ਜੀ, ਤੁਹਾਡੇ ਸਤਿਕਾਰਯੋਗ ਪਤੀ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਤਾਂ ਸਾਰੀ ਧਰਤੀ ਆਪਣੇ ਹੱਥ ਤੇ ਥੰਮੀ ਹੋਈ ਹੈ, ਸਾਰੀ ਸ੍ਰਿਸ਼ਟੀ ਉਹਨਾਂ ਦੇ ਦਰ ਤੋਂ ਪਾਰ ਉਤਰ ਸਕਦੀ ਹੈ ਜੇ ਸਰਧਾ ਭਾਵਨਾ ਰੱਖੇ ਤਾਂ।
ਹੋਰਿਓਂ ਗੰਗ ਵਹਾਈਐ ਦੁਨਿਆਈ ਆਖੇ ਕੇ ਕਿਉਂ ਨਾ,
ਅਗਲੀ ਪੌੜੀ ਵਿੱਚ ਸਾਧ ਸੰਗਤ ਜੀ ਬਾਬਾ ਬਲਵੰਡ ਜੀ 4ਵੀਂ ਪੌੜੀ ਹੁਣ ਆਰੰਭ ਕਰਦੇ, ਕਹਿੰਦੇ ਹੋਰਿਓਂ ਗੰਗ ਵਹਾਈਐ ਦੁਨਿਆਈ ਆਖੇ ਕੇ ਕਿਉਂ ਨਾ। ਕਹਿੰਦੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਆਪਣੀ ਥਾਂ ਤੇ ਬਿਠਾਲ ਕੇ ਗੁਰੂ ਨਾਨਕ ਦੇਵ ਜੀ ਨੇ ਮੱਥਾ ਟੇਕਿਆ ਤੇ ਇਹ ਤੇ ਗੰਗਾ ਪੁੱਠੇ ਪਾਸਿਓਂ ਚਲਾ ਦਿੱਤੀ, ਲੋਕ ਆਖਣ ਲੱਗ ਪਏ ਆਹ ਤਾਂ ਹੋਰ ਹੀ ਗੰਗਾ ਵਗਾਤੀ ਭਾਈ, ਉਲਟੇ ਪਾਸਿਓ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ, ਜਿਹੜਾ ਸੇਵਕ ਉਹਨਾਂ ਦੀ ਸੇਵਾ ਚ ਰਹਿੰਦਾ ਸੀ ਹਰ ਵੇਲੇ ਸੇਵਾਦਾਰ, ਹੁਣ ਉਹ ਗੁਰੂ ਬਣ ਗਿਆ, ਉਹਨਾਂ ਦੀਆਂ ਪ੍ਰਕਰਮਾ ਕਰ ਦਿੱਤੀਆਂ। ਕਹਿੰਦੇ ਦੁਨਿਆਈ ਆਖਿਆ ਕਿ ਕਿਉਂ ਲੋਕ ਦੁਨੀਆਂ ਆਖਣ ਲੱਗ ਪਈ ਇਹ ਕੀ ਕੀਤਾ, ਇਹ ਕੀ ਕਰ ਦਿੱਤਾ ਮਹਾਰਾਜ ਜੀ ਨੇ, ਉਲਟੇ ਪਾਸਿਓ ਗੰਗਾ ਵਗਾ ਦਿੱਤੀ, ਚੇਲਾ ਗੁਰੂ ਬਣ ਗਿਆ, ਸਿੱਖ ਨੂੰ ਮੱਥਾ ਟੇਕ ਦਿੱਤਾ, ਉਸ ਦੀਆਂ ਪ੍ਰਕਰਮਾ ਕਰ ਦਿੱਤੀਆਂ। ਕਹਿੰਦੇ ਲੋਕ ਬੜੇ ਹੈਰਾਨ ਸਨ ਏਦਾਂ ਗੱਲਾਂ ਕਰਦੇ। ਫਿਰ ਲੋਕ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਆਪਣਾ ਸਰੂਪ ਬਣਾਇਆ ਤਾਂ
ਨਾਨਕੀ ਸਰ ਜਗਨਾਥ ਉਚਹਤੀ ਵੈਣ ਵਿਰਕਿਉਨ,
ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਈਸ਼ਵਰ ਸਰੂਪ ਨੇ, ਜਗਤ ਦੇ ਮਾਲਕ ਹਨ, ਉਚਹਤੀ ਵੈਣ ਵਿਰਕਿਉਨ। ਕਹਿੰਦੇ ਉੱਚੀ ਹੱਦ ਵਾਲਾ ਬਚਨ ਉਹਨਾਂ ਨੇ ਕੀਤਾ, ਜਿੱਦਾਂ ਦਾ ਬਚਨ ਉਹਨਾਂ ਕਰ ਦਿੱਤਾ, ਤੂੰ ਮੇਰਾ ਰੂਪ ਹੈ, ਤੈਨੂੰ ਮੈਂ ਆਪਣੇ ਅੰਗਾਂ ਨਾਲ ਲਾ ਕੇ ਲਹਿਣੇ ਤੋਂ ਅੰਗਦ ਬਣਾ ਦਿੱਤਾ। ਕਹਿੰਦੇ ਏਡਾ ਉੱਚਾ ਬਚਨ, ਏਡੀ ਸਮਰੱਥਾ ਵਾਲਾ ਬਚਨ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਰ ਦਿੱਤਾ ਜੀ।
ਮਾਦਾਣਾ ਪਰਵਤ ਕਰ ਨੇਤਰ ਬਾਸਕ ਸਾਧ ਰੜ ਕੇ ਆਉਣ,
ਕਹਿੰਦੇ ਨੇ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਮਨ ਦਾ ਬਣਾਇਆ ਨੇਤਰਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਤੇ ਸਾਧ ਸੰਗਤ ਜੀ ਆਪਣਾ ਜਿਹੜਾ ਆਚਰਣ ਤੇ ਸੇਵਾ ਵਾਲਾ ਉਹਨਾਂ ਦਾ ਸੁਭਾਅ ਸੀ ਉਹਨੂੰ ਬਣਾਇਆ ਸਾਧ ਸੰਗਤ ਜੀ ਮਧਾਣੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ। ਤੇ ਕਹਿੰਦੇ ਨੇ ਇਹ ਮਨ ਦਾ ਨੇਤਰਾ, ਕਿਉਂਕਿ ਮਨ ਸੱਪ ਦੀ ਤਰ੍ਹਾਂ ਹੁੰਦਾ ਸਾਧ ਸੰਗਤ ਜੀ, ਉਲਟ ਪੁਲਟ ਮਾਰ ਕੇ ਚੱਲਣ ਵਾਲਾ ਵਿੰਗਾ ਟੇਢਾ, ਕਹਿੰਦੇ ਇਹਦਾ ਤਾਂ ਮਹਾਰਾਜ ਜੀ ਨੇ ਬਣਾ ਦਿੱਤਾ ਨੇਤਰਾ। ਤੇ ਪਰਬਤ ਬਣਾ ਦਿੱਤਾ ਆਪਣੀ ਸੇਵਾ ਵਾਲੇ ਸੁਭਾਅ ਨੂੰ, ਮਾਧਾਣਾ ਪਰਬਤ ਕਰ ਨੇਤਰ ਬਾਸਕ, ਬਾਸਕ ਕਹਿੰਦੇ ਸੱਪ ਨੂੰ, ਸੱਪ ਵਰਗਾ ਮਾਨਿਆ ਸਾਧ ਸੰਗਤ ਜੀ ਆਪਣਾ, ਸ਼ਬਦ ਰਿੜਕਿਉਣ ਤੇ ਕਹਿੰਦੇ ਸ਼ਬਦ ਦਾ ਰਿੜਕਾ ਪਾਇਆ, ਹੁਣ ਜਿਹੜਾ ਰਿੜਕਣਾ ਨਾ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦਾਂ ਨੂੰ ਰਿੜਕਣ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਮਨ ਨੂੰ ਬਣਾ ਲਿਆ ਨੇਤਰਾ। ਨੇਤਰੇ ਦਾ ਆਪਾਂ ਨੂੰ ਪਤਾ ਉਹ ਮਧਾਣੀ ਨੂੰ ਜਿਹੜੀ ਰੱਸੀ ਪਾਈ ਦੀ ਉਹਨੂੰ ਕਹਿੰਦੇ, ਕਹਿੰਦੇ ਉਹ ਨੇਤਰਾ ਤਾਂ ਬਣਾ ਲਿਆ ਆਪਣਾ ਮਨ, ਆਪਣੇ ਜੀਵਨ ਦਾ ਜਿਹੜਾ ਸਾਧ ਸੰਗਤ ਜੀ ਆਚਰਣ ਸੀ ਉਹਨੂੰ ਬਣਾ ਲਿਆ ਮਧਾਣੀ, ਤੇ ਸ਼ਬਦ ਰਿੜਕ ਕੇ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ, ਤੋ ਇਹ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਕਹਿੰਦੇ ਤਤ ਸਿਧਾਂਤ ਆਪਣੇ ਪੱਲੇ ਬੰਨ ਲਿਆ, ਤੇ ਆਪਣੇ ਕੋਲ ਆਉਣ ਵਾਲੀ ਸੰਗਤ ਨੂੰ ਆਖਿਆ ਗੁਰਮੁਖੋ ਮਨ ਦਾ ਨੇਤਰਾ ਬਣਾਓ, ਵਿਚਾਰਾਂ ਦੀ ਮਧਾਣੀ ਬਣਾਓ, ਗੁਰੂ ਦੇ ਸ਼ਬਦ ਨੂੰ ਰਿੜਕੋ ਤੇ ਫਿਰ ਤੁਹਾਡੇ ਹੱਥ ਕੀ ਆਵੇਗਾ, ਮੱਖਣ ਸਿਧਾਂਤ, ਨਿਰੀ ਤਾਕਤ ਬਾਲ, ਜਦੋਂ ਫਿਰ ਲੱਸੀ ਇੱਕ ਪਾਸੇ ਰਹਿ ਜਾਏਗੀ ਤੇ ਮੱਖਣ ਲੈ ਲਓਗੇ ਤੁਸੀਂ, ਸਿਧਾਂਤ ਤੁਹਾਡੇ ਹੱਥ ਆ ਜਾਵੇਗਾ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜੀ।
ਚੌਦਹ ਰਤਨ ਕਾਲਿਆਨ ਕਰਿਆ ਵਾ ਗੌਣ ਤਿਲਕਿਆਉਣ,
ਕਹਿੰਦੇ ਫਿਰ ਇਹ ਸ਼ਬਦ ਦਾ ਰਿੜਕਣਾ ਪਾ ਕੇ ਤੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ 14 ਰਤਨ ਕੱਢੇ ਉਹਦੇ ਵਿੱਚੋਂ, ਜਿਵੇਂ ਦੇਵਤਿਆਂ ਤੇ ਦੈਂਤਾਂ ਨੇ ਕਹਿੰਦੇ ਸਮੁੰਦਰ ਸਾਧ ਸੰਗਤ ਜੀ ਰਿੜਕਿਆ ਤੇ ਉਹਦੇ ਚੋਂ 14 ਰਤਨ ਨਿਕਲੇ ਸਨ, ਜਿਨ੍ਹਾਂ ਵਿੱਚ ਇੱਕ ਸਾਧ ਸੰਗਤ ਜੀ ਉੱਚ ਸਰਾਵਾ ਘੋੜਾ ਸੀ, ਉੱਚੇ ਕੰਨਾਂ ਵਾਲਾ ਘੋੜਾ, ਦੂਸਰੇ ਸੀ ਕਾਮ ਧੇਨ ਗਊ, ਤੇ ਤੀਸਰਾ ਸੀ ਸਾਧ ਸੰਗਤ ਜੀ ਫਿਰ ਕਲਪ ਬ੍ਰਿਸ਼, ਜਿਹੜਾ ਸਵਰਗ ਵਿੱਚ ਮੰਨਿਆ ਗਿਆ, ਜਿਹੜਾ ਮਨ ਦੀਆਂ ਆਸ਼ਾਵਾਂ ਪੂਰੀਆਂ ਕਰਦਾ। ਫਿਰ ਇੱਕ ਸੀ ਯਹਿਰ, ਇੱਕ ਸੀ ਅੰਮ੍ਰਿਤ, ਇੱਕ ਸੀ ਸ਼ਰਾਬ, ਇੱਕ ਸੀ ਸਾਧ ਸੰਗਤ ਜੀ ਸੰਖ, ਇੱਕ ਸੀ ਧਨੰਤਰ ਵੈਦ। ਕਿਉਂ ਸਾਧ ਸੰਗਤ ਜੀ 14 ਰਤਨ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਨੂੰ ਰਿੜਕ ਕੇ ਕੱਢੇ ਸਨ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਵੀ ਅਕਾਲ ਪੁਰਖ ਦੇ ਸ਼ਬਦ ਦਾ ਬਾਣੀ ਦਾ ਰਿੜਕਣਾ ਪਾ ਕੇ ਆਪਣੇ ਮਨ ਨੂੰ ਨੇਤਰਾ ਬਣਾ ਕੇ ਸੇਵਾ ਨੂੰ ਸਾਧ ਸੰਗਤ ਜੀ ਬਣਾ ਕੇ ਮਧਾਣੀ, ਤੇ ਕਹਿੰਦੇ 14 ਰਤਨ ਉਹਨਾਂ ਨੇ ਕੱਢੇ ਆ। ਸਤ ਸੰਤੋਖ ਦਇਆ ਧਰਮ ਵਿਚਾਰ ਨਿਮਰਤਾ ਖਿਮਾ ਅਹਿੰਸਾ ਪ੍ਰੇਮ, ਇਸੇ ਤਰ੍ਹਾਂ ਵਿਵੇਕ ਤੇ ਬਰਾਗ, ਇਹ 14 ਰਤਨ ਮਹਾਰਾਜ ਜੀ ਨੇ ਕਹਿੰਦੇ ਕੱਢ ਕੇ ਸਾਰੀ ਦੁਨੀਆਂ ਨੂੰ, ਸੰਤਾਂ ਨੂੰ ਦੇ ਦਿੱਤੇ। ਕਹਿੰਦੇ ਲਓ ਭਾਈ ਜਿਹੜੇ ਆਉਣਗੇ ਆਹ ਸ਼ਬਦ ਵਿੱਚੋਂ 14 ਰਤਨ ਨਿਕਲਦੇ ਲੈ ਜਾਓ ਝੋਲੀਆਂ ਭਰ ਕੇ ਆਪਣੇ ਘਰਾਂ ਨੂੰ। ਕਹਿੰਦੇ ਸਾਰੀ ਸੰਗਤ ਦਾ ਹੀ ਭਲਾ ਕਰ ਦਿੱਤਾ, 14 ਰਤਨ ਨਿਕਾਲਿਆਂ ਕਰ ਆਵਾਗਾਉਣ ਚਿਲਕਿਉਣ, ਕਹਿੰਦੇ ਆਵਾਗਮਨ ਹੀ ਮਿਟਾ ਦਿੱਤਾ, ਇਹਨਾਂ 14 ਰਤਨਾਂ ਨੇ ਤਾਂ ਸੰਗਤ ਦਾ ਆਵਾਗਮਨ ਹੀ ਮਿਟਾ ਦਿੱਤਾ, ਐਸੀ ਕਿਰਪਾ ਕਰ ਦਿੱਤੀ ਜੀ।
ਕੁਦਰਤ ਐ ਵੇਖਾਲਿਆਂ ਜਿਨ ਐਵੜ ਪਿੰਡ ਠਣਕਿਉਣ,
ਕਹਿੰਦੇ ਫਿਰ ਐਸੀ ਕਲਾ ਐਸੀ ਸ਼ਕਤੀ ਮਹਾਰਾਜ ਨੇ ਵਿਖਾ ਦਿੱਤੀ। ਪਹਿਲਾਂ ਤਾਂ ਪਾਵਨ ਲਹਿਣਾ ਜੀ ਦਾ ਮਨ ਸਾਧ ਸੰਗਤ ਜੀ ਉਹਨਾਂ ਨੇ ਕਾਬੂ ਕੀਤਾ, ਮਨ ਆਪਣੇ ਵਸ ਚ ਕਰ ਲਿਆ, ਫਿਰ ਤਨ ਕੋਲੋਂ ਸੇਵਾ ਲਈ, ਪਿੰਡ ਹੁੰਦਾ ਸਰੀਰ, ਕੁਦਰਤ ਐ ਵੇਖਾਲੀਆਂ ਐਸੀ ਕੁਦਰਤ ਵਿਖਾਲੀ, ਐਸੀ ਸ਼ਕਤੀ ਵਿਖਾਲੀ ਕਲਾ ਜਿਹੜਾ ਐਵਡ ਪਿੰਡ ਠਣਕਿਉਣ, ਕਹਿੰਦੇ ਨੇ ਫਿਰ ਠਣਕਾ ਠਣਕਾ ਕੇ ਠਣਕਾ ਠਣਕਾ ਕੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਸਰੀਰ ਦੀ ਮਨ ਦੀ ਸਾਰੀ ਹਾਲਤ ਸੇਵਾ ਦੇਖ ਕੇ ਫਿਰ ਆਪਣੀ ਥਾਂ ਤੇ ਬਿਠਾਇਆ। ਕਹਿੰਦੇ ਨੇ ਪਹਿਲਾਂ ਉਹਨਾਂ ਦਾ ਮਨ ਆਪਣੇ ਵਾਸ ਚ ਕੀਤਾ, ਫਿਰ ਉਹਨਾਂ ਦਾ ਤਨ ਆਪਣੇ ਵਾਸ ਚ ਕੀਤਾ, ਫਿਰ ਉਹਨਾਂ ਦੇ ਉੱਤੇ ਕਿਰਪਾ ਕੀਤੀ ਗੁਰੂ ਅੰਗਦ ਦੇਵ ਜੀ ਉੱਪਰ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ
ਲਹਿਣ ਤਰਿਉਣ ਛਤਰ ਸਿਰ ਅਸਮਾਨ ਕਿਆੜਾ ਛਕਿਓਨ,
ਕਹਿੰਦੇ ਪਾਵਨ ਲਹਿਣਾ ਜੀ ਦੇ ਸਿਰ ਤੇ ਵਡਿਆਈ ਦਾ ਛਤਰ ਰੱਖ ਦਿੱਤਾ ਗੁਰੂ ਨਾਨਕ ਦੇਵ ਜੀ ਨੇ। ਲਹਿਣੇ ਧਰਿਓਨ ਛਤਰ ਸਿਰ, ਜਿੰਨੀ ਵਡਿਆਈ ਗੁਰੂ ਨਾਨਕ ਦੇਵ ਜੀ ਦੀ ਸੀ ਸਾਰਾ ਛਤਰ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਸਿਰ ਤੇ ਰੱਖ ਦਿੱਤਾ। ਅਸਮਾਨ ਕਿਆੜਾ ਛਕਿਓਨ, ਛਕਿਓਨ ਹੁੰਦਾ ਛਿੱਕਣਾ ਖਿੱਚਣਾ, ਕਹਿੰਦੇ ਖਿੱਚ ਕੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਅਸਮਾਨ ਤੱਕ ਪਹੁੰਚਾ ਦਿੱਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਅਸਮਾਨ ਤੱਕ, ਅਰਸਾਂ ਤੱਕ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਵਡਿਆਈ ਦਾ ਛਤਰ ਜਿਹੜਾ ਸੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹਨਾਂ ਦੇ ਸਿਰ ਤੇ ਰੱਖ ਦਿੱਤਾ ਜੀ।
ਜੋਤ ਸਮਾਣੀ ਜੋਤ ਮਾਏ ਆਪ ਆਪੇ ਸੇਤੀ ਮਕਿਓਨ,
ਕਹਿੰਦੇ ਆਪਣੀ ਜੋਤ ਉਹਨਾਂ ਨੇ ਉਹਨਾਂ ਦੀ ਜੋਤ ਵਿੱਚ ਮਿਲਾ ਦਿੱਤੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਵਿੱਚ ਆਪਣੀ ਜੋਤ ਗੁਰਿਆਈ ਵਾਲੀ ਜਿਹੜੀ ਸੀ ਟਿਕਾ ਦਿੱਤੀ। ਜੋਤ ਸਮਾਣੀ ਜੋਤ ਮਾਏ, ਹੁਣ ਜੋਤ ਇੱਕ ਹੀ ਹੋ ਗਈ ਹੈ ਗੁਰੂ ਨਾਨਕ ਦੇਵ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ। ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਕਿਓਨ, ਮਕਿਓਨ ਹੁੰਦਾ ਮਿਲਾਉਣਾ, ਸੇਤੀ ਹੁੰਦਾ ਨਾਲ, ਕਹਿੰਦੇ ਆਪ ਆਪਣੇ ਨਾਲ ਮਿਲਾ ਲਿਆ। ਇਹ ਨਹੀਂ ਵੀ ਗੁਰੂ ਨਾਨਕ ਦੇਵ ਜੀ ਸੱਚਖੰਡ ਚਲੇ ਗਏ ਤੇ ਬਾਅਦ ਚ ਗੁਰੂ ਅੰਗਦ ਦੇਵ ਜੀ ਬੈਠੇ, ਕਹਿੰਦੇ ਨਹੀਂ ਨਹੀਂ, ਆਪ ਸਾਰਾ ਕੁਝ ਹੱਥੀਂ ਕਰਕੇ ਗਏ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੀ ਜੋਤ ਆਪ ਉਹਨਾਂ ਚ ਟਿਕਾਈ, ਆਪ ਵਡਿਆਈ ਦਾ ਛਤਰ ਆਪ ਹੀ ਸਿੰਘਾਸਨ ਤੇ ਬਿਠਾਇਆ, ਆਪ ਪਰਿਕਰਮਾ ਕੀਤੀਆਂ, ਕਹਿੰਦੇ ਆਪ ਆਪਣੇ ਨਾਲ ਮਿਲਿਆ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਹਿੰਦੇ ਕਿਸੇ ਨੂੰ ਸ਼ੰਕਾ ਨਾ ਰਹਿ ਜਾਏ, ਇਹ ਸਾਰੀ ਕਿਰਪਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਕੀਤੀ ਗੁਰੂ ਅੰਗਦ ਦੇਵ ਸਾਹਿਬ ਜੀ ਉੱਪਰ ਜੀ।
ਸਿੱਖਾਂ ਪੁੱਤਰਾਂ ਤੋਖ ਗਏ ਸਭ ਅੰਮ੍ਰਿਤ ਵੇਖੋ ਜੇ ਕਿਉਂ,
ਕਹਿੰਦੇ ਸਿੱਖਾਂ ਨੂੰ ਪੁੱਤਰਾਂ ਨੂੰ ਸਾਰਿਆਂ ਨੂੰ ਘੋਖ ਕੇ ਪੜਤਾਲ ਕੇ ਫੇਰ ਵਡਿਆਈ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦਿੱਤੀ ਹੈ। ਇਹ ਨਹੀਂ ਵੀ ਕੋਈ ਆ ਕੇ ਕੋਈ ਭੁਲੇਖੇ ਨਾ ਦੇ ਬੈਠੇ ਹੈ। ਕਹਿੰਦੇ ਚੰਗੀ ਤਰ੍ਹਾਂ ਪੁੱਤਰਾਂ ਦਾ ਤੇ ਸਿੱਖਾਂ ਸਾਰਿਆਂ ਦਾ ਇਮਤਿਹਾਨ ਲਿਆ, ਸਾਰਿਆਂ ਦੀ ਪਰਖ ਹੋਈ, ਉਹਨਾਂ ਦੇ ਭੁੱਖਿਆ ਕੌਣ ਇਸ ਉੱਪਰ ਪੂਰਾ ਉਤਰ ਸਕਦਾ ਤੇ ਕੌਣ ਉਤਰ ਸਕਦਾ ਸੀ, ਜਿਨ ਕੀਤੀ ਸੋ ਮੰਨਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਤੀ ਹੋਈ ਆਗਿਆ ਨੂੰ ਮੰਨ ਕੌਣ ਸਕਦਾ ਸੀ ਪੂਰਾ ਪੂਰਾ ਗੁਰੂ ਅੰਗਦ ਦੇਵ ਸਾਹਿਬ ਜੀ। ਕਹਿੰਦੇ ਚੰਗੀਆਂ ਪਰਖਾਂ ਕਰਕੇ, ਇੱਕ ਥੋੜਾ ਮਹਾਰਾਜ ਨੇ ਪਰਖ ਕੀਤੀ ਕਿਤੇ, ਸਿੱਖਾਂ ਪੁੱਤਰਾਂ ਘੋਖ ਕੇ, ਕਹਿੰਦੇ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਪਰਖਾਂ ਲੈ ਕੇ ਕਸੌਟੀਆਂ ਲਾ ਕੇ ਪੁੱਤਰਾਂ ਉੱਤੇ ਵੀ, ਸਿੱਖਾਂ ਉੱਤੇ ਵੀ ਤੇ ਆਪਣੇ ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਉੱਤੇ ਵੀ, ਤੇ ਪੂਰਾ ਕੌਣ ਉਤਰਿਆ ਸਾਰਿਆਂ ਵਿੱਚੋਂ, ਧੰਨ ਗੁਰੂ ਅੰਗਦ ਦੇਵ ਮਹਾਰਾਜ। ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ ਜੇ ਕਿਉਂ, ਸਾਰੀ ਉਮਤ ਨੇ ਫਿਰ ਦੇਖਿਆ, ਸਾਰਿਆਂ ਦੇ ਹੁੰਦਿਆਂ ਪਰਖਾਂ ਹੋਈਆਂ, ਸਾਰੀ ਸੰਗਤ ਨੂੰ ਪਤਾ ਲੱਗ ਗਿਆ ਵੀ ਹਾਂ ਭਾਈ ਪੂਰਾ ਪੂਰਾ ਜੇ ਕੋਈ ਇਹਦੇ ਵਿੱਚ ਉਤਰਿਆ ਤੇ ਧੰਨ ਗੁਰੂ ਅੰਗਦ ਦੇਵ ਜੀ ਉਤਰੇ ਨੇ, ਇਸ ਕਰਕੇ ਇਹਨਾਂ ਦਾ ਹੀ ਹੱਕ ਬਣਦਾ। ਇਹ ਸਹੀ ਕੀਤਾ ਗੁਰੂ ਨਾਨਕ ਦੇਵ ਜੀ ਨੇ ਆਪਣੀ ਥਾਂ ਤੇ ਜਿਹੜਾ ਉਹਨਾਂ ਨੂੰ ਬਿਠਾਇਆ, ਸਾਰੀ ਉਮਤ ਨੇ ਅੱਖੀਂ ਦੇਖਿਆ ਜਿਵੇਂ ਉਹਨਾਂ ਨੇ ਸਤਸੰਗ ਜੀ ਪਰਖਾਂ ਵਿੱਚ ਮਹਾਰਾਜ ਨੇ ਪਰਖਾਂ ਲਈਆਂ ਤੇ ਜਿਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਪੂਰੇ ਉਤਰੇ।
ਜਾਂ ਸੰਤੋਸ ਤਾਂ ਲੈਣਾ ਟਿਕਿਓਨ,
ਕਹਿੰਦੇ ਜਾਂ ਸੰਤੋਸ ਤਾਂ ਲੈਣਾ ਟਿਕਿਓਨ, ਜਦੋਂ ਸੁੱਧ ਹੋ ਗਿਆ ਐਨ ਬਿਲਕੁਲ ਦੇਖ ਲਿਆ ਪਰਖ ਕਰਕੇ ਸੁੱਧ ਕੌਣ ਹੈ ਤੇ ਸੁੱਧ ਹੋਏ ਭਾਈ ਲੈਣਾ ਜੀ, ਕਹਿੰਦੇ ਉਹ ਟਿਕੇ ਫਿਰ ਉਹਨਾਂ ਦੀ ਥਾਂ। ਜਦੋਂ ਸੁੱਧ ਹੋ ਗਿਆ ਪਰਖਾਂ ਸਾਰੀਆਂ ਚੋਂ ਪਾਰ ਉਤਰ ਗਏ। ਸਭ ਤੋਂ ਵੱਡੀ ਤੇ ਔਖੀ ਪਰਖ ਸੀ ਜਿਹੜੀ ਉਹ ਸਤਸੰਗ ਜੀ ਮੁਰਦਾ ਖਾਣ ਵਾਲੀ ਸੀ। ਕਦੀ ਨੀ ਏਦਾਂ ਬੰਦਾ ਕਹਿੰਦਾ ਵੀ ਠੀਕ ਹੈ ਮਹਾਰਾਜ ਮੈਂ ਮੁਰਦਾ ਹੀ ਖਾ ਲੈਂਦਾ, ਫਿਰ ਬੰਦਾ ਤਾਂ ਬੰਦੇ ਦੀ ਲਾਸ਼ ਨੀ ਖਾਂਦਾ ਨਾ, ਤੇ ਫਿਰ ਉਹ ਵੀ ਉਦੋਂ ਹੁਕਮ ਮੰਨਣਾ ਜਦੋਂ ਮਹਾਰਾਜ ਇਸ ਤਰ੍ਹਾਂ ਦਾ ਕੌਤਕ ਕਰ ਰਹੇ ਆ ਭਾਈ ਸਾਰੇ ਕਹਿ ਰਹੇ ਮਹਾਰਾਜ ਜੀ ਦਾ ਹੁਣ ਭਾਈ ਬਿਰਦ ਹੋ ਗਏ ਕਰਕੇ ਇਹਨਾਂ ਨੂੰ ਪਤਾ ਨੀ ਲੱਗਦਾ, ਕਿਉਂਕਿ ਸਤਿਗੁਰੂ ਜੀ ਨੇ ਧਾਨਕ ਰੂਪ ਬਣਾ ਲਿਆ ਸੀ ਤੇ ਮੋਢੇ ਉੱਪਰ ਡਾਂਗ ਰੱਖ ਲਈ ਸਤਸੰਗ ਜੀ, ਫਿਰ ਪੈਸੇ ਸੁੱਟਣ ਲੱਗ ਪਏ, ਸੋਨਾ ਖਿਲਾਰਨਾ ਸ਼ੁਰੂ ਕਰ ਦਿੱਤਾ ਤੇ ਹੋਰ ਪਿੰਡ ਦੇ ਕੁੱਤੇ ਕੱਤੇ ਜੇ ਅੱਗੇ ਲਾ ਲਏ ਤੇ ਐਨ ਭੁਲੇਖਾ ਪਾਇਆ ਵੀ ਜਿਵੇਂ ਵਾਕਿਆ ਹੀ ਉਮਰ ਦਾ ਲਿਹਾਜ ਕਰਕੇ ਸ਼ਾਇਦ ਹੁਣ ਇਹਨਾਂ ਨੂੰ ਪਤਾ ਨੀ ਲੱਗਦਾ। ਉਸ ਵੇਲੇ ਦੀ ਅਵਸਥਾ ਵਿੱਚ ਬਚਨ ਮੰਨ ਲੈਣਾ, ਉਸ ਅਵਸਥਾ ਆਪਣਾ ਉਹੋ ਜਿਹਾ ਸਰੂਪ ਬਣਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਖਿਆ ਖਾ ਮੁਰਦਾ, ਭਾਈ ਸਿੱਧਾ ਸਿੱਧਾ ਹੀ ਸ਼ੱਕ ਪਵੇ ਵੀ ਅਸਲ ਚ ਹੁਣ ਮਹਾਰਾਜ ਸਾਹਿਬ ਜੀ ਬਿਰਦ ਹੋ ਗਏ, ਇਹਨਾਂ ਨੂੰ ਪਤਾ ਨੀ ਲੱਗਦਾ ਮੈਂ ਕੀ ਆਖੀ ਜਾਂਦਾ। ਪਰ ਉਸ ਅਵਸਥਾ ਵਿਖਾਲੀ ਅਵਸਥਾ ਵਿੱਚ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪਤਾ ਵੀ ਨਹੀਂ ਨਹੀਂ ਗੁਰੂ ਨਾਨਕ ਦੇਵ ਸਾਹਿਬ ਜੀ ਸਮਰੱਥ ਨੇ, ਰੱਬ ਨੇ, ਇਹ ਕੋਈ ਕੌਤਕ ਹੀ ਹੈ ਇਹਨਾਂ ਦਾ, ਬਿਲਕੁਲ ਨੀ ਮਨ ਡੋਲਣ ਦਿੱਤਾ। ਆਖਿਆ ਖਾ ਮੁਰਦਾ, ਸਤ ਬਚਨ ਜੀ ਹੁਣੇ ਖਾਂਦਾ, ਬਸ ਖਾਣ ਖੜੋ ਦਿੱਤਾ ਮਹਾਰਾਜ ਨੇ। ਫੜ ਕੇ ਸਤਸੰਗ ਜੀ ਪਤਾ ਲੱਗ ਗਿਆ, ਕਹਿੰਦੇ ਤੂੰ ਸੁੱਧ ਹੋ ਗਿਆ ਹੁਣ, ਬਿਲਕੁਲ ਸੁੱਧ ਹੋ ਗਿਆ। ਜਾਂ ਸੁਦੋਸ ਤਾਂ ਲਹਿਣਾ ਟਿਕਿਓਨ, ਬਾਬਾ ਬਲਵੰਡ ਕਹਿੰਦਾ ਜਦੋਂ ਬਿਲਕੁਲ ਪਰਖਾਂ ਕਰਕੇ ਸੁੱਧ ਸੋਨਾ ਬਣਾ ਦਿੱਤਾ ਉਹਨਾਂ ਨੇ, ਫਿਰ ਆਪਣੀ ਥਾਂ ਤੇ ਟਿਕਾ ਦਿੱਤਾ ਉਹਨਾਂ ਨੂੰ ਜੀ।
ਫਿਰ ਵਸਾਇਆ ਫਿਰ ਆਣ ਸਤਿਗੁਰੂ ਖਾਡੂਰ।
ਹੁਣ ਅਗਲੀ ਪੌੜੀ ਚ, ਪੰਜਵੀਂ ਪੌੜੀ ਚ ਸਤਸੰਗ ਜੀ ਬਾਬਾ ਬਲਵੰਡ ਜੀ। ਇਹ ਪੰਜ ਪੌੜੀਆਂ ਬਾਬੇ ਬਲਵੰਡ ਦੀਆਂ ਤੇ ਤਿੰਨ ਬਾਅਦ ਚ ਸੱਤੇ ਦੀਆਂ ਆਉਣਗੀਆਂ। ਕਹਿੰਦੇ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂ। ਫਿਰ ਬਾਬੇ ਫੇਰੂ ਦੇ ਸਪੁੱਤਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਖਡੂਰ ਸਾਹਿਬ ਵਸਾਇਆ ਜੇ। ਦੋ ਨਗਰਾਂ ਦਾ ਗੁਰਬਾਣੀ ਵਿਚ ਸਾਧਸੰਗਤ ਜੀ ਨਾਂ ਆਉਂਦਾ, ਖਡੂਰ ਸਾਹਿਬ ਦਾ ਤੇ ਗੋਇੰਦਵਾਲ ਦਾ, ਜਿੱਥੇ ਜਿਨ੍ਹਾਂ ਦਾ ਇਹ ਆਪ ਵਸਾਏ ਮਹਾਰਾਜ ਸਾਹਿਬ ਜੀ ਨੇ। ਤੀਜਾ ਜ਼ਿਕਰ ਆਉਂਦਾ ਰਾਮਦਾਸਪੁਰੇ ਦਾ, ਅੰਮ੍ਰਿਤਸਰ ਦਾ ਸਾਧਸੰਗਤ ਜੀ, ਵਿਸ਼ੇਸ਼ ਕਰਕੇ ਜਿਨ੍ਹਾਂ ਜਿਨ੍ਹਾਂ ਦਾ ਤਾਂ ਹੀ ਕਹਿ ਦਿੰਦੇ ਗੋਇੰਦਵਾਲ ਸਿੱਖੀ ਦਾ ਧੁਰਾ। ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਰਚਨਾ ਨੂੰ ਕਹਿੰਦੇ ਦੇਖੇ ਸਭੇ ਥਾਵ ਨਹੀਂ ਤੁੱਟ ਜਿਹਾ, ਵਸਦੀ ਸਗਨ ਅਪਾਰ ਰਾਮਦਾਸਪੁਰ। ਕੁਝ ਕੁ ਐਸੇ ਅਸਥਾਨ ਹਨ ਜਿਨ੍ਹਾਂ ਦੀ ਮਹਾਰਾਜ ਸਾਹਿਬ ਜੀ ਨੇ ਸਾਧਸੰਗਤ ਜੀ ਆਪ ਵਡਿਆਈ ਕੀਤੀ। ਕਹਿੰਦੇ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਬਾਬੇ ਫੇਰੂ ਦੇ ਸਪੁੱਤਰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੁਕਮ ਮੰਨ ਕੇ ਤੇ ਖਡੂਰ ਸਾਹਿਬ ਵਸਾ ਦਿੱਤਾ। ਖਡੂਰ ਸਾਹਿਬ ਆ ਗਏ, ਹੁਣ ਖਡੂਰ ਸਾਹਿਬ ਵਿਚ ਸੰਗਤਾਂ ਆਉਣ ਲੱਗ ਪਈਆਂ ਜੀ।
ਜਬ ਤਬ ਸੰਜਮ ਨਾਲ ਤੁਧ ਹੋਰ ਮੁੱਚ ਗੁਰੂ।
ਕਹਿੰਦੇ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ, ਬਾਬਾ ਬਲਵੰਡਾ ਕਹਿ ਰਿਹਾ ਜਪ ਤੁਹਾਡੇ ਕੋਲੇ, ਤਪ ਤੁਹਾਡੇ ਕੋਲੇ, ਸੰਜਮ ਤੁਹਾਡੇ ਕੋਲੇ, ਸੇਵਾ ਤੁਹਾਡੇ ਕੋਲੇ, ਬਾਕੀਆਂ ਲੋਕਾਂ ਕੋਲੇ ਤੇ ਸਿਰਫ ਹੰਕਾਰ ਹੈ। ਜਪ ਤਪ ਸੰਜਮ ਨਾਲ ਤੁਧ, ਜਪ ਤਪ ਸੰਜਮ ਤਾਂ ਤੁਹਾਡੇ ਨਾਲ ਹੈ, ਹੋਰ ਮੁੱਚ ਗਰੂਰ, ਤੇ ਬਾਕੀ ਤੇ ਗਰੂਰ ਹੀ ਚੱਕੀ ਫਿਰਦੇ ਸਾਰੇ। ਮੁੱਚ ਹੁੰਦਾ ਬਹੁਤਾ ਗਰੂਰ ਹੰਕਾਰ, ਬਾਕੀ ਤਾਂ ਦੁਨੀਆਂ ਮਹਾਰਾਜ ਜੀ ਹੰਕਾਰ ਦਾ ਹੀ ਗੱਡਾ ਲੱਦੀ ਫਿਰਦੀ ਹੈ।
ਲੱਭ ਵਿਣਾ ਹੈ ਮਾਨਸਾ ਜੋ ਪਾਣੀ ਬੂਰ।
ਇਹ ਹੰਕਾਰ ਤੇ ਲੱਭ ਬੰਦੇ ਨੂੰ ਏਦਾਂ ਖਤਮ ਕਰ ਦਿੰਦਾ ਜਿਵੇਂ ਪਾਣੀ ਨੂੰ ਬੂਰ ਸਤਸੰਗ ਜੀ ਢੱਕ ਲੈਂਦਾ। ਏਦਾਂ ਹੰਕਾਰ ਤੇ ਲੱਭ ਜਿਹੜਾ ਬੰਦੇ ਦੇ ਗੁਣਾਂ ਨੂੰ ਢੱਕ ਲੈਂਦਾ। ਲੱਭ ਵਿਣਾ ਹੈ ਮਾਨਸਾ ਜੋ ਪਾਣੀ ਬੂਰ, ਕਈ ਵਾਰ ਬੂਰ ਏਦਾਂ ਪਾਣੀ ਉੱਤੇ ਸਤਸੰਗ ਜੀ ਫੈਲ ਜਾਂਦਾ, ਪਤਾ ਹੀ ਨੀ ਲੱਗਦਾ ਥੱਲੇ ਪਾਣੀ ਹੈ ਕਿ ਨਹੀਂ ਹੈ, ਦਿਸਣ ਹੀ ਨੀ ਦਿੰਦਾ ਪਾਣੀ ਨੂੰ। ਕਹਿੰਦੇ ਏਦਾਂ ਲੱਭ ਜਿਹੜਾ ਗੁਰਮੁਖੋ ਬੰਦੇ ਦੇ ਗੁਣਾਂ ਨੂੰ, ਇਹਦੀ ਚੰਗਿਆਈ ਨੂੰ ਢੱਕ ਲੈਂਦਾ ਹੈ।
ਦਰਗਾਹ ਗੁਰੂ ਕੀ ਕੁਦਰਤੀ ਨੂਰ।
ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਦਰਗਾਹ ਵਿਚ ਤਾਂ ਨੂਰ, ਕੁਦਰਤੀ ਨੂਰ ਹੀ ਵਰ ਰਿਹਾ ਉੱਥੇ ਤਾਂ ਸਤਸੰਗ ਜੀ। ਨੂਰ ਅਰਸੋਂ ਕੁਰਸੋਂ ਚੱਟੀ ਹੈ। ਕਹਿੰਦੇ ਮਹਾਰਾਜ ਦੀ ਦਰਗਾਹ ਵਿਚ, ਉਹਨਾਂ ਦੇ ਦਰਬਾਰ ਵਿਚ, ਉਹਨਾਂ ਦੀ ਹਜ਼ੂਰੀ ਵਿਚ, ਉਹਨਾਂ ਦੀ ਸੰਗਤ ਵਿਚ ਤਾਂ ਨੂਰ ਹੀ ਚੜਦਾ। ਨੂਰ ਸੱਚਖੰਡ ਤੋਂ ਨੂਰ ਪੈ ਰਿਹਾ, ਉਹਨਾਂ ਦੇ ਬਚਨਾਂ ਦਾ ਨੂਰ ਪੈ ਰਿਹਾ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦਾ ਨੂਰ ਪੈ ਰਿਹਾ। ਮਹਾਰਾਜ ਜੀ ਦੀ ਐਸੀ ਪਾਵਨ ਪਿੱਤਰ ਸਤਸੰਗ ਜੀ ਹਜ਼ੂਰੀ, ਐਸੀ ਪਾਵਨ ਪਿੱਤਰ ਉਹਨਾਂ ਦੀ ਹਾਜ਼ਰੀ, ਐਸੀ ਪਾਵਨ ਪਿੱਤਰ ਸੰਗਤ ਹੈ, ਦਰਬਾਰ ਹੈ ਉਹਨਾਂ ਦਾ।
ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ।
ਕਹਿੰਦੇ ਤੂੰ ਉਹ ਠੰਡਕ ਦਾ ਸਮੁੰਦਰ ਹੈ ਜਿਸ ਦੀ ਹਾਥ ਕੋਈ ਥਾਈ ਨੀ ਪਾ ਸਕਦਾ। ਧੰਨ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਰੂਪ ਹੋ ਗਏ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਠੰਡ ਦਾ ਸਮੁੰਦਰ ਸਨ, ਇਸੇ ਤਰ੍ਹਾਂ ਮਹਾਰਾਜ ਤੁਸੀਂ ਵੀ ਮਨਾਂ ਨੂੰ ਠੰਡ ਪਾਉਣ ਵਾਲੇ ਠੰਡ ਦੇ ਸਮੁੰਦਰ ਜੇ, ਤੇ ਕੋਈ ਤੁਹਾਡੀ ਥਾਂ ਨਹੀਂ ਪਾ ਸਕਦਾ। ਕੋਈ ਮਹਾਰਾਜ ਸਾਹਿਬ ਜੀ ਸਮੁੰਦਰ ਦੀ ਕੋਈ ਥਾਂ ਪਾ ਸਕਦਾ, ਚਲੋ ਕੱਲ ਨੂੰ ਪਾ ਵੀ ਸਕਦਾ, ਪਰ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਿਰਪਾ ਦੀ ਕੋਈ ਥਾਂ ਨਹੀਂ ਪਾ ਸਕਦਾ। ਉਹ ਜੇ ਕਿੰਨੇ ਕੁ ਲੋਕਾਂ ਦੇ ਮਨ ਨੂੰ ਠੰਡ ਪਾ ਦਿੰਦੇ, ਇਹਦੀ ਕੋਈ ਹਾਥ ਹੀ ਨਹੀਂ ਹੈ, ਇਹਦੀ ਕੋਈ ਥਾਂ ਨਹੀਂ ਪਾ ਸਕਦਾ। ਕਹਿੰਦੇ ਨੇ ਜਿੱਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ। ਤੂੰ ਐਸਾ ਠੰਡ ਦਾ ਸਮੁੰਦਰ ਹੈ ਜਿਸਦੀ ਕੋਈ ਆਰ ਪਾਰ ਨੀ ਕੋਈ ਦੱਸ ਸਕਦਾ।
ਨੌ ਨਿਦ ਨਾਮ ਨਿਦਾਨ ਹੈ ਤੁਧ ਵਿਚ ਭਰਪੂਰ।
ਧੰਨ ਗੁਰੂ ਅੰਗਦ ਦੇ ਮਹਾਰਾਜ ਜੀ, ਤੁਹਾਡੇ ਵਿਚ ਤਾਂ ਨੌ ਨਿਧੀਆਂ ਭਰਪੂਰ ਨੇ, ਨੌ ਖਜ਼ਾਨੇ ਜਿਹੜੇ ਵੱਡੇ ਮੰਨਿਆ ਗਏ ਦੁਨੀਆਂ ਦੇ, ਉਹ ਸਾਰੇ ਸੱਚੇ ਪਾਤਸ਼ਾਹ ਜੀ ਤੁਹਾਡੇ ਦਰ ਤੇ ਤੁਹਾਡੇ ਦਰਬਾਰ ਵਿਚ ਭਰੇ ਪਏ ਹਨ।
ਜਿੰਦਾ ਤੇਰੀ ਜੋ ਕਰੇ ਤੂੰ ਵੰਨੇ ਚੂਰ।
ਹੁਣ ਇੱਥੇ ਉਹਨਾਂ ਨੇ ਆਪਣੀ ਹਾਲਤ ਬਾਬੇ ਬਲਵੰਡੇ ਨੇ ਸਾਹਮਣੇ ਰੱਖ ਕੇ ਬਚਨ ਕੀਤਾ। ਤੇਰੀ ਨਿੰਦਾ ਕਰਦਾ ਨਾ ਜਿਹੜਾ ਮਹਾਰਾਜ, ਉਹ ਤੇ ਚੂਰ ਚੂਰ ਹੋ ਜਾਂਦਾ, ਕਿਉਂਕਿ ਨਿੰਦਿਆ ਕਰਕੇ ਦੇਖ ਲਿਆ ਸੀ ਨਾ ਉਹਨਾਂ ਨੇ ਆਪਣਾ ਹੀ ਬਚਨ, ਆਪਣੀ ਮਾਫੀ ਦਾ ਹੀ ਫਿਰ ਉਹ ਕਹਿ ਰਹੇ। ਮਹਾਰਾਜ ਤੇਰੀ ਨਿੰਦਾ ਕਰਕੇ ਕੋਈ ਬਚ ਨਹੀਂ ਸਕਦਾ, ਨਿੰਦਾ ਤੇਰੀ ਜੋ ਕਰੇ ਸੋ ਵੰਨੇ ਚੂਰ, ਖਤਮ ਹੀ ਹੋ ਜਾਏਗਾ, ਚੂਰ ਹੋ ਜਾਏਗਾ ਮਹਾਰਾਜ ਤੁਹਾਡੀ ਜਿਹੜਾ ਵੀ ਨਿੰਦਿਆ ਕਰੇਗਾ ਜੀ।
ਨੇੜੇ ਦਿਸੈ ਮਾਤ ਲੋਕ ਦੁੱਧ ਸੁਜੈ ਦੂਰ।
ਸਾਨੂੰ ਤਾਂ ਮਹਾਰਾਜ ਮਾਤ ਲੋਕ ਹੀ ਨੇੜੇ ਦਿਸਦਾ, ਰੱਬ ਤਾਂ ਅਸੀਂ ਸਮਝਦੇ ਦੂਰ, ਪਰ ਤੁਹਾਨੂੰ ਮਾਤ ਲੋਕ ਦੂਰ ਤੇ ਰੱਬ ਨੇੜੇ ਹੈ। ਤੁਸੀਂ ਤਾਂ ਦੂਰ ਤੱਕ ਦੇਖਦੇ ਜੇ ਸੱਚਖੰਡ ਤੱਕ ਤੁਹਾਡੀ ਨਿਗਾਹ, ਅਕਾਲ ਪੁਰਖ ਵਾਹਿਗੁਰੂ ਨੂੰ ਤੁਸੀਂ ਨੇੜੇ ਦੇਖਦੇ ਆ, ਸਾਨੂੰ ਸੰਸਾਰ ਨੇੜੇ ਦਿਸਦਾ। ਸੱਚੇ ਪਾਤਸ਼ਾਹ ਤੁਹਾਡੀ ਤਾਂ ਸੰਗਤ ਵਿਚ ਆ ਜਾਈਏ ਤੇ ਰੱਬ ਨੇੜੇ ਦਿਸਣ ਲੱਗ ਪੈਂਦਾ ਜੀ। ਫਿਰ
ਵਸਾਇਆ ਫਿਰ ਆਣ ਸਤਿਗੁਰ ਖਾਡੂਰ।
ਤੇ ਪੰਜਵੀਂ ਪੌੜੀ ਦੀ ਸਮਾਪਤੀ ਤੇ ਸਤਸੰਗ ਜੀ ਬਾਬਾ ਬਲਵੰਡ ਜੀ ਨੇ ਕਿਰਪਾ ਕੀਤੀ। ਕਹਿੰਦੇ ਨੇ ਬਾਬਾ ਫੇਰੂ ਜੀ ਦੇ ਸਾਹਿਬਜ਼ਾਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਖਡੂਰ ਸਾਹਿਬ ਸਦਾ ਲਈ ਵਸਦਾ ਕਰ ਦਿੱਤਾ। ਆਪਣਾ ਵਾਸਾ ਖਡੂਰ ਸਾਹਿਬ ਚ ਕਰ ਲਿਆ। ਐਸੇ ਮਹਾਨ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਤੇ ਜਗਤ ਗੁਰੂ ਦੀਨ ਦੁਨੀਆਂ ਦੇ ਵਾਲੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਇਨ੍ਹਾਂ ਪੰਜਾਂ ਪੌੜੀਆਂ ਚ ਬਾਬੇ ਬਲਵੰਡੇ ਨੇ ਕੀਤੀ। ਅਗਲੀਆਂ ਤਿੰਨ ਪੌੜੀਆਂ ਸਤਿਕਾਰਯੋਗ ਬਾਬਾ ਸੱਤਾ ਜੀ ਦੀਆਂ ਆਉਣਗੀਆਂ, ਜਿਸ ਵਿਚ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਇੱਕ ਪੌੜੀ ਉਹਨਾਂ ਦੀ ਵਡਿਆਈ ਦੀ, ਇੱਕ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਦੀ ਤੇ ਇੱਕ ਪੌੜੀ ਆਵੇਗੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਵਡਿਆਈ ਦੀ। ਆਪਾਂ ਯਤਨ ਕਰਾਂਗੇ ਸਾਧ ਸੰਗਤ ਜੀ ਭਾਈ ਕੱਲ ਦੇ ਦੀਵਾਨ ਵਿਚ ਇਸ ਵਾਰ ਦੀ ਸੰਪੂਰਨਤਾ ਕਰ ਦਿੱਤੀ ਜਾਵੇ ਜੇ ਸਮਾਂ ਬਚਿਆ ਤਾਂ, ਕਿਉਂਕਿ ਕੱਲ ਨੂੰ ਫਿਰ ਸਾਧ ਸੰਗਤ ਜੀ ਸੰਗਰਾਂਦ ਦਾ ਵੀ ਕੁਝ ਆਪਾਂ ਵਿਚਾਰ ਕਰਨਗੇ ਐਤਵਾਰ ਦੇ ਦੀਵਾਨਾਂ ਵਿਚ। ਸਤਿਗੁਰੂ ਜੀ ਜਿਵੇਂ ਕਿਰਪਾ ਕਰਨ ਹੋਵੇਗਾ ਮਹਾਰਾਜ ਸਾਹਿਬ ਜੀ ਰਹਿਮਤਾਂ ਵਰਤਾਉਣ ਇਹ ਅਰਦਾਸ ਜੀ ਦੇਖਿਆ ਕਰਦੇ ਹਨ।
ਨੇੜੇ ਦਿਸੈ ਮਾਤ ਲੋਕ ਦੁੱਧ ਸੁਜੈ ਦੂਰ ਫਿਰ ਵਸਾਇਆ ਫਿਰ ਵਾਣ ਸਤਿਗੁਰ ਖਾਡੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।